अनुवाहे गुरु तनुवाहे गुरु साहिब जियो दोए कर जोड़ मांगो एक दाना साहिब तुठे पावा सास सास नानक आराधे आठ पहर गुण गावा विसर नाही दातार अपना नाम देहो गुण गावा दिन रात नानक चाओ एहो परम सन्मान योग साहिब सतगुरु गुरु ग्रंथ साहिब सच्चे पातशाह जी दी पावन पवित्र हजूरी अंदर सोभाए मान गुरु सवारे सत संगी जनों आप जी ने गुरमुख प्यारियां पासों अमृत बाणी दा रस पिना कीर्तन सरवण कीता है। आओ अपने अंदर नू टिकान दा यतन करिए किते मालक साड़ी फरियाद कबूल कर ले ते साडे अंदर नू पूर्ण एकाग्रता दी दात बख्श देवे क्योंकि परमार्थ दा तां मार्ग ही एक ऐसा है कि एकाग्रता दी खेती तो बिना नाम दा बीज प्रफुल्लत नहीं हो सकता। बीज विच समर्था है पर जे जमीन ना होवेगी तां बीज की करेगा। बीज विच रुख पैदा करन दी ताकत है पर शर्त के उस बीज वास्ते जमीन होनी भी अत लाजमी है। इसे तरह कीर्तन कथा विचार बाणी शब्द नाम एदे भी समर्था है पर एकाग्रता दी धरती होवे ते ए प्रफुल्लत बहुत हुंदा है। आओ करो कृपालता आप जितने भी गुरु चरण शरण विच एकत्र होए बैठे हो बख्शो आशीष और गुरु बख्शी फतेह प्रवान करो जी। वाहे गुरु जी का खालसा वाहे गुरु जी की फतेह। सतगुरु गुरु ग्रंथ साहिब जी दे चरणा विच असी रोज सवेरे शाम अरदास करने हैं ते इस अरदास दा जदों पहला पदा जां पहला बंद संपूर्ण हुंदा है ते उस वक्त गुरु का अरदासिया सिख पहली वारी संगत नू आप बोलन वास्ते प्रेरदा है। ध्यान दिया जे अरदास विच पहली वार गुरु का अरदासिया ए शब्द कहिंदा है कि दसां पातशाहियां दी जोत श्री गुरु ग्रंथ साहिब जी दे पाठ दीदार दा ध्यान धर के बोलो जी वाहिगुरु। असी शब्द कहने ते छे वरी सानू अरदासिया वार वार चेते करांदा है कि बोलो जी वाहिगुरु। शायद आप जी ने कदी ख्याल कीता होवे मैं संखेप जा कह देवां पहली वार तां ओ कहिंदा है ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਦੂਸਰੀ ਵਾਰ ਫਿਰ ਜਪਣ ਵਾਲਿਆਂ ਦੀ ਗੱਲ ਕਰਕੇ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੀਜੀ ਵਾਰ ਉਹ ਸ਼ਬਦ ਵਰਤਦੇ ਨੇ ਜਿਨ੍ਹਾਂ ਸਿੰਘ ਸਿੰਘਣੀਆਂ ਵਾਲੀ ਗੱਲ ਕਹਿ ਕੇ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਕਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੀਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇੱਥੇ ਅਸੀਂ ਤੀਜੀ ਵਾਰ ਕਹਿੰਦੇ ਹਾਂ, ਗਿਣਤੀ ਕਰਦੇ ਜਾਇਓ। ਚੌਥੀ ਵਾਰ ਅਸੀਂ ਕਹਿੰਦੇ ਹਾਂ ਕਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਵੀਂ ਚੌਥੀ ਵਾਰ ਤੋਂ ਬਾਅਦ ਫਿਰ ਪੰਜਵੀਂ ਵਾਰ ਆਪਾਂ ਕਹਿੰਦੇ ਹਾਂ ਕਿ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਅਤੇ ਛੇਵੀਂ ਵਾਰ ਅਖੀਰ 'ਤੇ ਜਾ ਕੇ ਕਹਿੰਦੇ ਨੇ ਕਿ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਹੁਣ 6 ਵਾਰੀ ਗੁਰੂ ਕਾ ਅਰਦਾਸੀਆ ਸਾਨੂੰ ਵਾਰ ਵਾਰ ਅਰਦਾਸ ਉਹ ਗੁਰੂ ਚਰਨਾਂ ਵਿੱਚ ਕਰ ਰਿਹਾ ਹੈ, ਪਰ ਨਾਲ ਸਾਨੂੰ ਪ੍ਰੇਰ ਕੇ ਕਹਿੰਦਾ ਪਿਆ ਹੈ ਕਿ ਅਰਦਾਸ ਵਿੱਚ ਸ਼ਾਮਿਲ ਹੋਏ ਗੁਰੂ ਕੇ ਸਿੱਖੋ ਮੇਰੀ ਗੱਲ ਵੱਲ ਧਿਆਨ ਦਿਓ। ਅਤੇ ਕਹਿਣ ਲੱਗੇ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਵਾਂ ਅਤੇ ਮੇਰੇ ਪਿੱਛੇ ਧਿਆਨ ਧਰ ਕੇ ਵਾਹਿਗੁਰੂ ਬੋਲੋ। ਕਿਉਂ 6 ਵਾਰੀ ਕਿਹਾ ਗਿਆ? ਇੱਥੇ ਫਿਰ ਇੱਕ ਵਹੋਰ ਆਉਂਦਾ ਹੈ। ਉੱਥੇ ਆਮ ਤੌਰ 'ਤੇ ਸਾਡੇ ਸੱਜਣ ਬੋਲਦੇ ਨੇ, ਪਰ ਉੱਥੇ ਬੋਲਣਾ ਨਹੀਂ ਚਾਹੀਦਾ। ਜਿੱਥੇ ਗੁਰੂ ਕਾ ਅਰਦਾਸੀਆ ਕਹਿ ਰਿਹਾ ਵੀ ਇੱਥੇ ਧਿਆਨ ਧਰ ਕੇ ਬੋਲੋ, ਉੱਥੇ ਅਵਸ਼ ਬੋਲੀਏ। ਜਦੋਂ ਉਹ ਕਹਿੰਦੇ ਨੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਇਦੋਂ ਪਹਿਲਾਂ ਜਿਤਨੀ ਵੀ ਅਰਦਾਸ ਦੀ ਇਬਾਰਤ ਹੈ, ਜਿਤਨੀ ਵੀ ਅਰਦਾਸ ਦੀ ਸ਼ਬਦਾਵਲੀ ਹੈ, ਇਹਦੇ ਵਿੱਚ ਅਸੀਂ ਆਪਣੇ ਸ਼ਹੀਦਾਂ ਨੂੰ, ਆਪਣੇ ਗੁਰਮੁਖਾਂ ਨੂੰ, ਗੁਰੂਆਂ ਨੂੰ, ਗੁਰੂ ਇਤਿਹਾਸ ਨੂੰ, ਆਪਣੇ ਅਸਥਾਨਾਂ ਨੂੰ ਚੇਤੇ ਕਰਨੇ ਹਾਂ। ਅਸਲ ਵਿੱਚ ਮੰਗ ਅਰਦਾਸ ਵਿੱਚ ਇੱਥੋਂ ਸ਼ੁਰੂ ਹੁੰਦੀ ਹੈ ਕਿ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਕਿ ਮੇਰੇ ਇਕੱਲੇ ਦੀ ਅਰਦਾਸ ਨਹੀਂ, ਮੈਂ ਸਰਬੱਤ ਖਾਲਸੇ ਵੱਲੋਂ ਝੋਲੀ ਫੈਲਾ ਕੇ ਹੇ ਪ੍ਰਭੂ ਹੇ ਸਤਿਗੁਰੂ ਤੇਰੇ ਚਰਨਾਂ ਵਿੱਚੋਂ ਇਹ ਦਾਤ ਮੰਗਣ ਆਇਆ ਵਾਂ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਅਤੇ ਕੀ ਮੰਗਣ ਆਇਆ? ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ। ਇੱਥੇ ਨਾਲ ਨਾ ਸਾਨੂੰ ਬੋਲਣਾ ਨਹੀਂ ਚਾਹੀਦਾ, ਮਰਿਆਦਾ ਮੁਤਾਬਕ ਇਹ ਅਰਦਾਸ ਹੈ, ਇਹ ਗੁਰੂ ਤੋਂ ਮੰਗਿਆ ਜਾ ਰਿਹਾ ਹੈ। ਜਿੱਥੇ ਉਹ ਕਹਿੰਦੇ ਨੇ ਬੋਲੋ ਜੀ ਵਾਹਿਗੁਰੂ, ਸਾਨੂੰ ਉੱਥੇ ਬੋਲਣਾ ਚਾਹੀਦਾ ਹੈ। ਇੱਥੇ ਤਾਂ ਮੰਗ ਕੀਤੀ ਜਾਂਦੀ ਪਈ ਇਹ ਗੁਰੂ ਤੋਂ, ਹੇ ਸਤਿਗੁਰੂ ਅਤੇ ਕਿਰਪਾ ਕਰ ਸਰਬੱਤ ਖਾਲਸੇ ਨੂੰ ਚੇਤੇ ਆਵੇ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਅਤੇ 3 ਵਾਰੀ ਕਿਉਂ ਕਹਿ ਦਿੱਤਾ? ਇੱਕ ਵਾਰੀ ਕਿਉਂ ਨਾ ਕਹਿ ਦਿੱਤਾ ਵੀ ਸਰਬੱਤ ਖਾਲਸੇ ਜਿਹਨੂੰ ਵਾਹਿਗੁਰੂ ਚੇਤੇ ਆਵੇ, ਸਰਬੱਤ ਖਾਲਸੇ ਜਿਹਨੂੰ 2 ਵਾਰੀ ਕਹਿ ਦਿੰਦੇ ਵਾਹਿਗੁਰੂ ਚੇਤੇ ਆਵੇ? 3 ਵਾਰੀ ਸ਼ਬਦ ਵਰਤਿਆ ਹੈ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇਹਦਾ ਮਤਲਬ ਸੀ ਕੁਝ ਲੋਕ ਐਸੇ ਨੇ ਜਿਹੜੇ ਜ਼ਬਾਨ ਕਰਕੇ ਵਾਹਿਗੁਰੂ ਕਹਿੰਦੇ ਨੇ ਪਰ ਮਨ ਕਰਕੇ ਵਾਹਿਗੁਰੂ ਕਦੀ ਨਹੀਂ ਕਹਿੰਦੇ। ਕੁਝ ਲੋਕ ਐਸੇ ਨੇ ਜਿਹੜੇ ਜ਼ਬਾਨ ਕਰਕੇ ਵੀ ਵਾਹਿਗੁਰੂ ਕਹਿੰਦੇ ਨੇ, ਕਦੀ ਮਾਲਕ ਇਕਾਗਰਤਾ ਬਖਸ਼ੇ ਅਤੇ ਮਨ ਕਰਕੇ ਵੀ ਵਾਹਿਗੁਰੂ ਕਹਿ ਦਿੰਦੇ ਨੇ, ਪਰ ਜਦੋਂ ਬਾਹਰ ਵਿਚਰਦੇ ਨੇ ਉਹਨਾਂ ਦੇ ਕਰਮਾਂ ਵਿੱਚ ਵਾਹਿਗੁਰੂ ਨਹੀਂ ਹੁੰਦਾ, ਕਰਮ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਹੀਂ ਕਰਦੇ। 3 ਵਾਰੀ ਤਾਂ ਮੰਗਿਆ, ਹੇ ਸਤਿਗੁਰੂ ਤੂੰ ਕਿਰਪਾ ਕਰ ਕਿ ਤੇਰੇ ਖਾਲਸੇ ਨੂੰ ਮਨ ਕਰਕੇ, ਬਚਨਾ ਕਰਕੇ ਅਤੇ ਕਰਮਾਂ ਕਰਕੇ ਵਾਹਿਗੁਰੂ ਚੇਤੇ ਆਵੇ। ਇਹਦੀ ਰਚਨਾ 'ਤੇ ਵੀ ਵਾਹਿਗੁਰੂ ਹੋਵੇ, ਇਹਦੇ ਮਨ ਵਿੱਚ ਵੀ ਵਾਹਿਗੁਰੂ ਹੋਵੇ ਅਤੇ ਇਹਦੇ ਕਰਮਾਂ ਵਿੱਚ ਵੀ ਵਾਹਿਗੁਰੂ ਜੀ ਦੀ ਯਾਦ ਆਉਂਦੀ ਹੋਵੇ। ਮੇਰੇ ਕਹਿਣ ਤੋਂ ਮੁਰਾਦ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਇਹ ਵੈਸੇ ਵੱਖਰਾ ਇੱਕ ਵਿਸ਼ਾ ਸੀ। ਕਹਿੰਦੇ ਹਾਂ ਆਪਾਂ ਕਿ 10 ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ। ਹੁਣ 2 ਸ਼ਬਦ ਨੇ, ਇੱਕ ਪਾਠ ਅਤੇ ਇੱਕ ਦੀਦਾਰ। ਚੇਤੇ ਰੱਖੋ ਇੱਥੇ ਸ਼ਬਦ ਇਹ ਨਹੀਂ ਅਰਦਾਸ ਵਿੱਚ ਲਿਖੇ ਕਿ ਦਰਸ਼ਨ ਦੀਦਾਰ, ਇੱਥੇ ਇਹ ਨਹੀਂ ਸ਼ਬਦ ਲਿਖੇ ਦੀਦਾਰ ਪਾਠ। ਇੱਥੇ ਪਹਿਲਾ ਸ਼ਬਦ ਆਇਆ ਹੈ ਪਾਠ ਦੀਦਾਰ, ਇਹਦਾ ਮਤਲਬ ਇਹ ਵੇਖੇ ਪ੍ਰਾਣੀ चेते रखी गुरु दे असली दीदार ही गुरु दा पाठ ने, जे पाठ करना है ते दीदार ने ते खिमा करी, जे पाठ नहीं कीता ते गुरु दा दीदार ही नहीं कीता। पाठ दीदार शब्द है के पाठ दीदार पाठ कर ते पाठ विचो गुरु का तू दीदार कर, गुरु दे दर्शन कर। पाठ दा अखरी अर्थ आपां करांगे के पढ़ना, मैं गुरु नानक साहब तो आरंभता करनी चाहना। गुरु नानक साहब कृपालू ने अपने जीवन दे अंतले 18 साल रावी दे किनारे करतारपुर साहब दी धरती ते खलवाया है। 18 साल जो रावी दे किनारे पाकिस्तान विच करतारपुर रह गए, उस करतारपुर वाली धरती ते बाबा जी ने खलवाया है। ते उस करतारपुर दी मर्यादा की सी, रोज दी की नेम सी करतारपुर दा, ते उथों दा नेम भाई गुरदास जी बयान करदे ने, कहन लगे फिर बाबा आया करतारपुर पेख उदासी सकल उतारा। सुल्तानपुर तो बाबे पेख बनाया है, ध्यान दिया जे गुरमत समझन वाले, सुल्तानपुर तो बाबे पेख बनाया उदासी दी रीत चलाई, चढ़िया सोधन धरत लुकाई, ते करतारपुर आके कहन लगे बाबा जी फिर बाबा आया करतारपुर पेख उदासी सकल उतारा, पैर संसारी कपड़े मंजी बैठ किया अवतारा। संसारियां वाले गृहस्थियां वाले बस्तर पाए ते मंजे उत्ते बैठ के उपदेश देन लगे। मंजे ते बैठन तो मुराद के सिख थले बैठदे ने ते गुरु नानक साहब मंजे ते बैठ के उपदेश देंदे। उत्थे एक सवाल पैदा हुंदा है कि वह उपदेश की सी, वह मंजे ते बैठ के केड़ा ज्ञान सी। ते नाल ही भाई साहब भाई गुरदास ने कहा, कहन लगे उत्थे हुंदा सी बाणी मुखों उचारिए, तन गुरु नानक साहब करतारपुर दी धरती ते अपने मुख तो अमृत बाणी उचार दे। बहुत ही सा गुरु ग्रंथ साहब दी बाणी दा करतारपुर उचारिया होया है। कहन लगे बाणी मुखों उचारिए, ते बाणी जदों मुख तो उचार दे ने, मुख तो पढ़ दे ने, ते उदो हुंदा कि ये खोए रुशनाई। बाणी उचारदिया सार अंदर दा खनेरा दूर हुंदा सी, मिटे अंधियारा। बाणी मुखों उचारिए खोए रुशनाई मिटे अंधियारा। ते अगली उत्थे बचन सन ज्ञान गोष्ट चर्चा सदा। उत्थे करतारपुर ज्ञान परमात्मा दे नाम दे ज्ञान दी गल, उत्थे गोष्टियां हुंदियां सन, उत्थे चर्चा हुंदी सी। पर गोष्टी जां चर्चा दा मतलब ए नहीं सी के एक दूजे नूं थल्ले लाना बेइज्जत करना। उत्थे चर्चा ओह हुंदी सी कि जिदे नाल साडे अंदर नूं आत्मक तरक्की मिलदी होवे। गुरमुखो चार तरह की चर्चा सियाणियां ने मन्नी है। जेड़ा गुरु नानक साहब दा सिख है ना, वह दो तरह की चर्चा नूं जिंदगी विच अख्तियार कर लै, ते दो तरह की चर्चा नूं सदा लई त्याग देवे। चार तरह की चर्चा केड़ी है? पहली चर्चा है वाद, दूसरी है खेत, तीसरी है जलप, ते चौथी चर्चा का नाम है वितंडा। सिख ने दो चर्चा करनियां ने, दो कदी भी नहीं। वाद ते खेत चर्चा करे, जलप ते वितंडा ए भुल के भी कदी सिख ना करे। महाराज वाद ते खेत इन्हां दी परिभाषा की है? वाद दा अखरी अर्थ वाद विवाद नहीं, सिर्फ इत्थे शब्द वाद चर्चा है। वाद दा अर्थ है कि जे मैं बाणी पढ़ना हां, मैं सरल जे शब्द वरतना हां, मैनू बाणी पढ़दियां अर्थां दी समझ नहीं पई, ते जेड़ा मेरे नालों वध लियाकत रखदा है, ते मैं ओदे कोलों जाके पुछ लवां भरावा कि बाणी दे इस शब्द दे अर्थ की ने, ते ओदू उत्तर जरूर देगा। ते जेड़ा ओ अर्थ करके सानू समझाए, ओदे अर्थ नूं गुरमत अनुसार लगदे ने, ते अपने हिरदे विच धारण करना। वाद चर्चा दा अर्थ आप समझ नहीं, जिन्हों समझ ज्यादा है ओदे कोलो जा के बाणी दे अर्थ पुछ लेने चाहिए। अपनी खौमे त ना जीए कि मैं बड़ा ज्ञानवान हां। कहन लगे दूजी चर्चा है खेत। खेत दा अर्थ है कि दो सिख बैठे ने, दोनों पाठ करदे ने, पर दोनों नूं समझ नहीं पैंदी पई अर्थां दी, दोनों नूं ओ नुकता समझ नहीं पैंदा पिया। फिर कहिंदे ने एकांत विच बैठन, शब्द नूं अपने सनमुख रखन, ते वार वार उस तुक दे अर्थां नूं विचारन, ਤੇ ਦੋਨੋਂ ਆਪਣੇ ਆਪਣੇ ਖਿਆਲ ਪ੍ਰਗਟ ਕਰਨ ਅਰਦਾਸ ਕਰਕੇ ਹੇ ਸੱਚੇ ਪਾਤਸ਼ਾਹ ਇਹਦੇ ਅਨੁਭਵ ਇਹਦੇ ਅਰਥ ਸਾਨੂੰ ਜਣਾ ਤੇ ਗੁਰਮੁਖੋ ਦੋਨਾਂ ਦੀ ਵਿਚਾਰ ਵਿੱਚੋਂ ਜਿਹੜੀ ਸਾਰਥਕ ਵਿਚਾਰ ਨਿਕਲੇ ਉਹਨੂੰ ਦੋਨੋਂ ਧਾਰਨ ਕਰ ਲੈਣ ਤੇ ਖੇਤ ਚਰਚਾ ਇਸ ਤਰ੍ਹਾਂ ਹੈ ਕਿ ਜਿਵੇਂ ਇੱਕ ਦੀਵਾ ਬਲਦਾ ਹੋਵੇ ਉਹ ਲਾਂਭੇ ਚਾਰ ਚੁਫੇਰੇ ਤਾਂ ਰੋਸ਼ਨੀ ਦਿੰਦਾ ਪਰ ਆਪਣੇ ਥੱਲੇ ਹਨੇਰਾ ਰਹਿੰਦਾ ਹੈ। ਪਰ ਜੇ ਇਹਦੇ ਨਾਲ ਲਿਆ ਕਿ ਦੂਜਾ ਦੀਵਾ ਇੱਕ ਹੋਰ ਬਾਲ ਦਈਏ ਤੇ ਵੇਖੋ ਤਜਰਬਾ ਕਰਕੇ ਦੋਨੋਂ ਦੀਵੇ ਨੇੜੇ ਨੇੜੇ ਬਲਦੇ ਹੋਣ ਤੇ ਕਰਦੇ ਕੀ ਨੇ, ਇੱਕ ਦੂਜੇ ਦੇ ਥੱਲੇ ਦਾ ਹਨੇਰਾ ਜੋ ਦੀਵੇ ਦੇ ਤਲੇ ਹਨੇਰਾ ਹੈ ਇਕੱਲਾ ਹੋਵੇਗਾ ਤੇ ਤਲੇ ਅੰਧਕਾਰ ਰਹੇਗਾ, ਪਰ ਜਦੋਂ ਦੋ ਦੀਵੇ ਬਲਦੇ ਹੋਣ ਤੇ ਦੋਨੋਂ ਦੀਵੇ ਇੱਕ ਦੂਜੇ ਦੇ ਤਲੇ ਦਾ ਹਨੇਰਾ ਖਤਮ ਕਰ ਦਿੰਦੇ ਨੇ। ਪਿਆਰਿਓ ਜੇ ਆਪ ਸਮਝ ਨਹੀਂ, ਜਿੰਨੀ ਕੁ ਸਮਝ ਹੈ ਕਿਸੇ ਦੂਜੇ ਨੂੰ ਦਾ ਕੇ ਪੁੱਛੀਏ ਤੇ ਦੋਨਾਂ ਦੇ ਜਿਹੜੀ ਵਿਚਾਰ ਨਿਕਲੇ ਇਹ ਵੇ ਖੇਤ ਚਰਚਾ। ਤੇ ਤੀਸਰੀ ਚਰਚਾ ਹੈ ਜਲਪ, ਤੇ ਜਲਪ ਦਾ ਜਿਹੜੇ ਜਲਪ ਚਰਚਾ ਕਰਦੇ ਨੇ, ਵਾਹਿਗੁਰੂ ਕਿਰਪਾ ਕਰੇ ਹੁਣ ਸਾਡਾ ਸੁਭਾਅ ਦਿਨੋ ਦਿਨ ਇਹ ਬਣੀ ਜਾਂਦਾ ਹੈ, ਕਟਾਕਸ਼ ਤਰਕ ਕੇਵਲ ਫੋਕੀ ਚਰਚਾ। ਜਲਪ ਦਾ ਅਰਥ ਹੈ ਆਪਣੀ ਗੱਲ ਤੇ ਅੜੇ ਰਹਿਣਾ, ਅਗਲਾ ਭਾਵੇਂ ਬਿਲਕੁਲ ਸਹੀ ਦਰੁਸਤ ਹੋਵੇ ਤੇ ਤਰਕ ਕਰ ਕਰਕੇ ਉਹਦੀ ਗੱਲ ਨੂੰ ਕੱਟੀ ਜਾਣਾ, ਆਪਣੀ ਤਰਕ ਨਾਲ ਮਨਾਈ ਜਾਣਾ, ਸੱਚ ਨੂੰ ਵੀ ਤਰਕ ਨਾਲ ਝੂਠ ਸਿੱਧ ਕਰੀ ਜਾਣਾ। ਕਹਿਣ ਲੱਗੇ ਸਿੱਖਾਂ ਆਪਣੀ ਖੌਮੇ ਨੂੰ ਰੱਖ ਕੇ ਇਹ ਚਰਚਾ ਤੂੰ ਕਦੀ ਨਾ ਕਰੀ। ਚੌਥੀ ਚਰਚਾ ਹੈ ਵਿਤੰਡਾ। ਵਿਤੰਡਾ ਦਾ ਅਖਰੀ ਅਰਥ ਹੁੰਦਾ ਹੈ ਕਿ ਇੱਕ ਬੰਦੇ ਨੂੰ ਗਿਆਨ ਵੀ ਕੋਈ ਨਹੀਂ, ਸਮਝ ਵੀ ਕੋਈ ਨਹੀਂ, ਪਰ ਜਦੋਂ ਉਹਦੇ ਨਾਲ ਕੋਈ ਚਰਚਾ ਕਰੇ ਤੇ ਉਹ ਇੱਕੋ ਗੱਲ ਕਹੀ ਜਾਏ ਮੈਂ ਨਾ ਮਾਨੂੰ, ਹੰਕਾਰ ਕਰਕੇ ਚੰਗੇ ਦੀ ਗੱਲ ਵੀ ਨਾ ਮੰਨੇ, ਉਹਨੂੰ ਕਹਿੰਦੇ ਨੇ ਵਿਤੰਡਾ। ਸਤਿਗੁਰੂ ਕਹਿੰਦੇ ਨੇ ਤੂੰ ਜਲਪ ਤੇ ਵਿਤੰਡਾ ਚਰਚਾ ਕਦੀ ਵੀ ਸਿੱਖਾਂ ਕਰੀ ਨਾ, ਸਿਰਫ ਦੋ ਚਰਚਾ, ਇੱਕ ਵਾਦ ਤੇ ਦੂਜੀ ਖੇਤ, ਇਹ ਤੇਰੀ ਜ਼ਿੰਦਗੀ ਦਾ ਅਹਿਮ ਅੰਗ ਬਣ ਜਾਣਾ ਚਾਹੀਦਾ ਹੈ। ਕਰਤਾਰਪੁਰ ਕਿਹੜੀ ਚਰਚਾ ਹੈ ਗੁਰਮੁਖੋ? ਉੱਥੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਗੋਸ਼ਟੀਆਂ ਹੁੰਦੀਆਂ ਨੇ, ਬਾਣੀ ਮੁੱਖੋਂ ਉਚਾਰੀ ਹੈ, ਹੋਏ ਰੁਸ਼ਨਾਈ ਮਿੱਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਤੇ ਅਗਲੀ ਤੋਕੇ ਅਨਹਦ ਸ਼ਬਦ ਉੱਠੇ ਤੁਨਕਾਰਾ। ਜਿਹਦੇ ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਪੈ ਗਏ ਤੇ ਬਿਨਾਂ ਜਪਣ ਤੋਂ ਹੀ ਉਹਦੇ ਅੰਦਰ ਨਿਰੰਤਰ ਨਾਮ ਚੱਲ ਪੈਂਦਾ ਹੈ, ਉਹਦੇ ਅੰਦਰ ਨਾਮ ਆਪ ਹੀ ਜਪਿਆ ਜਾਂਦਾ। ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਤੁਨਕਾਰਾ। ਤੇ ਕਰਤਾਰਪੁਰ ਦੀ ਧਰਤੀ ਤੇ ਸਿੱਖ ਬਾਣੀ ਕਿਹੜੀ ਪੜ੍ਹਦੇ ਸਨ? ਭਾਈ ਗੁਰਦਾਸ ਕਹਿੰਦੇ ਨੇ ਰੋਜ਼ ਦਾ ਨੇਮ ਸੀ ਸੋ ਦਰ ਆਰਤੀ ਗਾਵੀਐ, ਸੋਦਰ ਦੇ ਸ਼ਬਦ ਪੜ੍ਹੇ ਜਾਂਦੇ ਸਨ, ਆਰਤੀ ਦਾ ਸ਼ਬਦ ਗਾਇਆ ਜਾਂਦਾ ਸੀ, ਆਰਤੀ ਉਤਾਰੀ ਨਹੀਂ ਸੀ ਜਾਂਦੀ, ਸੋ ਦਰ ਆਰਤੀ ਗਾਵੀਐ। ਤੇ ਨਾਲ ਉਹਨਾਂ ਨੇ ਬਚਨ ਕੀਤਾ ਅੰਮ੍ਰਿਤ ਵੇਲੇ ਜਾਪ ਉਚਾਰਾ, ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਦੇ ਸਨ ਤੇ ਸ਼ਾਮ ਨੂੰ ਸੋਦਰ ਦਾ, ਤੇ ਨਾਲ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦੇ ਸ਼ਬਦ ਜਿਹੜੇ ਨੇ ਇਹ ਗਾਏ ਜਾਣੇ, ਇਹ ਕਰਤਾਰਪੁਰ ਦਾ ਨੇਮ ਸੀ। ਗੁਰਮੁਖੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪਾਠ ਦੀ ਗੱਲ ਕਰਨੇ, ਪਹਿਲੀ ਬੇਨਤੀ ਮੈਂ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖੀਏ ਹਜ਼ੂਰ ਕਿੰਨੀ ਉੱਚੀ ਆਵਾਜ਼ ਵਿੱਚ ਕਹਿੰਦੇ ਨੇ ਕਿ ਆ ਸਿੱਖਾਂ ਤੂੰ ਗੁਰੂ ਕੀ ਬਾਣੀ ਪੜ੍ਹ, ਕਿਉਂਕਿ ਪੜ੍ਹਨ ਤੋਂ ਬਿਨਾਂ ਸ਼ਬਦ ਦੀ ਕਮਾਈ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ। ਗੁਰਮੁਖੋ ਸ਼ਬਦ ਦੋ ਤਰ੍ਹਾਂ ਦੇ ਨੇ, ਇੱਕ ਸ਼ਬਦ ਐਸੇ ਨੇ ਇੱਕ ਵਾਰੀ ਬੋਲ ਦਈਏ ਤੇ ਕਈ ਬੰਦਿਆਂ ਦੀ ਬਣੀ ਕੋਈ ਸਾਲਾਂ ਦੀ ਸਾਂਝ ਨੂੰ ਇੱਕ ਖਿਣ ਦੇ ਵਿੱਚ ਤੋੜ ਜਾਣਗੇ, ਤੇ ਇੱਕ ਸ਼ਬਦ ਐਸੇ ਨੇ ਕਿ ਜਿਹੜੀ ਜ਼ਬਾਨ ਤੋਂ ਬੋਲੀਏ ਤੇ ਕਈ ਸਾਲਾਂ ਦੀ ਜਿਹੜੀ ਟੁੱਟੀ ਹੋਈਏ ਉਹ ਟੁੱਟੀ ਹੋਈ ਪਰਤ ਕੇ ਗੰਢੀ ਜਾਏਗੀ, ਕਿਉਂਕਿ ਸ਼ਬਦ ਵੀ ਤਾਕਤ ਹੈ। ਮੈਂ ਸਿਰਫ ਇੰਨਾ ਕੁ ਅਰਜ਼ ਕਰਨਾ ਚਾਹੁੰਦਾ ਜਿਹੜੇ ਲੋਕ ਇਹ ਕਹਿਣ ਲਓ ਜੀ ਪਾਠ ਕਰਨ ਦਾ ਕੀ ਲਾਭ ਹੈ, ਉਹਨਾਂ ਦੇ ਉੱਤਰ ਯਤਨ ਕਰਾਂਗਾ ਇਤਿਹਾਸ ਵਿੱਚੋਂ, ਬਾਣੀ ਵਿੱਚੋਂ, ਭਾਈ ਸਾਹਿਬ ਭਾਈ ਗੁਰਦਾਸ ਦੀ ਰਚਨਾ ਵਿੱਚੋਂ। ਸ਼ਬਦ ਹਰ ਇੱਕ ਵਿੱਚ ਤਾਕਤ ਹੈ। ਜੋ ਕੁਝ ਅਸੀਂ ਬੋਲਦੇ ਹਾਂ ਕਿ ਸ਼ਬਦ ਵਿੱਚ ਤਾਕਤ ਨਹੀਂ, ਫਿੱਕੇ ਬੋਲ ਵਿੱਚ ਵੀ ਤਾਕਤ ਹੈ ਤੇ ਮਿੱਠੇ ਬੋਲ ਵਿੱਚ ਵੀ ਤਾਕਤ ਹੈ। ਫਿੱਕਾ ਬੋਲ ਬੋਲੀਏ ਤੇ ਸਰੀਰ ਦੀ ਹਰਕਤ ਵੀ ਤਬਦੀਲੀ ਆਉਂਦੀ ਹੈ, ਤੇ ਜੇ ਮਿੱਠਾ ਬੋਲ ਬੋਲੀਏ ਤੇ ਸਰੀਰ ਵੀ ਤਬਦੀਲੀ ਤਾਂ ਵੀ ਆਉਂਦੀ ਹੈ। ਮੈਂ ਇੱਕ ਉਦਾਹਰਨ ਅਰਜ਼ ਕਰਨਾ, ਦੋ ਆਦਮੀ ਖਲੋਤੇ ਨੇ, ਸ਼ਬਦ ਵਿੱਚ ਕਿੰਨੀ ਕੁ ਤਾਕਤ ਹੈ? ਆਮ ਸ਼ਬਦ ਵਿੱਚ ਵੀ ਤਾਕਤ ਹੈ, ਇਹ ਤਾਂ ਗੁਰੂ ਦੇ ਹਿਰਦੇ ਦਾ ਪ੍ਰਕਾਸ਼ ਹੈ, ਇਹ ਸ਼ਬਦ ਦੀਆਂ ਤੇ ਬਾਤਾਂ ਹੀ ਕੀ ਨੇ। ਜਿਹੜਾ ਆਮ ਸ਼ਬਦ ਹੈ ਉਹ ਵੀ ਆਪਣੀ ਤਸੀਰ ਰੱਖਦਾ, ਦੋ ਆਦਮੀ ਖਲੋਤੇ ਨੇ, ਆਪਸ ਵਿੱਚ ਉਹਨਾਂ ਦੀ ਦੂਰੀ ਬਹੁਤ ਹੈ। ਮੰਨ ਲਓ ਕਿ ਉਹ ਇੱਕ ਦੂਜੇ ਤੋਂ 10 ਮੀਟਰ ਦੀ ਦੂਰੀ 'ਤੇ ਖਲੋਤੇ ਨੇ ਸਿਰਫ ਸਮਝਣ ਲਈ। ਉਹਨਾਂ ਵਿੱਚੋਂ ਇੱਕ ਆਦਮੀ ਨੇ ਆਪਣੀ ਜ਼ਬਾਨ ਤੋਂ ਉੱਚੀ ਸਾਰੀ ਫਿੱਕਾ ਬੋਲ ਬੋਲਿਆ ਹੈ, ਅਤੇ ਜਿਹੜਾ ਆਦਮੀ ਬਿਲਕੁਲ ਪਹਿਲਾਂ ਆਮ ਸਧਾਰਨ ਸੀ, ਉਹਦੇ ਸਰੀਰ ਦੇ ਅੰਦਰ ਖੂਨ ਦਾ ਦੌਰਾ, ਉਹਦੇ ਦਿਲ ਦੀ ਧੜਕਣ, ਉਹਦੇ ਚਿਹਰੇ ਦਾ ਰੰਗ ਰੂਪ ਬਿਲਕੁਲ ਆਰਾਮ ਨਾਲ ਜਿਹੜਾ ਟਿਕਿਆ ਸੀ, ਇੱਕ ਸ਼ਬਦ ਉਹਦੇ ਕੰਨਾਂ ਵਿੱਚ ਪੈਣ ਦੀ ਦੇਰ ਸੀ, ਕੌੜਾ ਸ਼ਬਦ ਫਿੱਕਾ ਸ਼ਬਦ ਉਹਨੂੰ ਬੋਲਿਆ, ਅਤੇ ਹੋਇਆ ਕਿ ਇੱਕੋ ਦਮ ਉਹਦੇ ਮੱਥੇ 'ਤੇ ਤਿਊੜੀ ਪੈ ਗਈ, ਉਹਦੀਆਂ ਅੱਖਾਂ ਵਿੱਚ ਲਾਲੀ ਆ ਗਈ, ਉਹਦੇ ਬੁੱਲ ਗੁੱਸੇ ਨਾਲ ਫੜਕਣ ਲੱਗੇ। ਅਤੇ ਜੇ ਉਸ ਵੇਲੇ ਬੰਦੇ ਦੇ ਹਾਰਟ ਦੀ ਜਿਹੜੀ ਧੜਕਣ ਹੈ, ਦਿਲ ਦੀ ਧੜਕਣ ਹੈ, ਅਤੇ ਦੇਖੋ ਆਮ ਨੋਰਮਲ ਨਾਲੋਂ 1 ਲੱਖ ਤੋਂ ਦੀ ਧੜਕਣ ਤੇਜ਼ ਹੋ ਗਈ, ਉਹਦੇ ਖੂਨ ਦਾ ਸਰਕਲ ਤੇਜ਼ ਹੋ ਗਿਆ। ਜੇ ਪੁੱਛਿਆ ਜਾਏ, ਨਾ ਤਾਂ ਇਹਨੂੰ ਕਿਸੇ ਨੇ ਲਾਠੀ ਮਾਰੀ, ਨਾ ਕਿਸੇ ਬੰਦੇ ਨੇ ਹੱਥ ਨਾਲ ਵਾਰ ਕੀਤਾ, ਅਤੇ ਉੱਤਰ ਮਿਲੇਗਾ ਇਹਨੇ ਸ਼ਬਦ ਬੋਲਿਆ, ਇਹਦੇ ਸ਼ਬਦ ਨੂੰ ਸੁਣਦਿਆਂ ਸਾਰ ਮੇਰਾ ਹਾਰਟ, ਮੇਰਾ ਖੂਨ, ਮੇਰੇ ਸਰੀਰ ਵੀ ਤਬਦੀਲੀ ਆ ਗਈ। ਉਹ ਗੁਰੂ ਕੇ ਸਿੱਖੋ, ਜੇ ਫਿੱਕਾ ਸ਼ਬਦ ਕੰਨਾਂ ਵਿੱਚ ਪਏ ਅਤੇ ਤਨ ਵਿੱਚ ਤਬਦੀਲੀ ਹੈ, ਅਤੇ ਜੇ ਗੁਰੂ ਨਾਨਕ ਦਾ ਸ਼ਬਦ ਪਏਗਾ ਅਤੇ ਅੰਦਰ ਦਾ ਟਿਕਾ ਜ਼ਰੂਰ ਮਿਲੇਗਾ। ਸ਼ਬਦ ਦੀ ਤਸੀਰ ਹੈ। ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਤੁਸੀਂ ਰੋਜ਼ ਪੜ੍ਹਦੇ ਹੋ, ਨਾਨਕ ਫਿੱਕੈ ਬੋਲਿਆ, ਉੱਥੇ ਪਾਠ ਬੋਲਿਆ ਹੈ, ਲੱਲੇ ਨੂੰ ਸਿਹਾਰੀ ਲੱਗੀ ਹੈ, ਨਾਨਕ ਫਿੱਕੈ ਬੋਲਿਆ। ਅਤੇ ਅਗਲੀ ਤੋਕੇ, ਤਨ ਮਨ ਫਿੱਕਾ ਹੋਏ, ਪਾਠ ਕਰਨ ਦਾ ਕੀ ਲਾਭ ਹੈ? ਮੈਂ ਇਹ ਅਰਜ਼ ਕਰਨੀ ਚਾਹੁੰਦਾ, ਹੁਣ ਜੇ ਫਿੱਕਾ ਬੋਲੀਏ ਤਾਂ ਇਕੱਲਾ ਤਨ ਉੱਤੇ ਅਸਰ ਨਹੀਂ ਪੈਂਦਾ, ਫਿੱਕਾ ਬੋਲਣ ਵਾਲੇ ਦੇ ਮਨ ਉੱਤੇ ਵੀ ਅਸਰ ਪੈਂਦਾ ਹੈ। ਜਿਹੜੇ ਨਾਮ ਅਭਿਆਸੀ ਨੇ, ਰੋਜ਼ ਦਾ ਜਿਹੜਾ ਸਿਮਰਨ ਕਰਦੇ ਨੇ, ਮੈਂ ਪਿਛਲੇ ਦਿਨਾਂ ਤੋਂ ਖਿੰਟ ਰੋਜ਼ ਦੇਈ ਜਾ ਰਿਹਾ ਵਾਂ ਕਿ ਗੁਰਮੁਖੋ, ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ। ਜੇ ਸਾਡੀ ਗੱਲ 'ਤੇ ਭਰੋਸਾ ਨਾ ਕਰਿਓ, ਜੇ ਭਰੋਸਾ ਕਰਨਾ ਤਾਂ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਭਰੋਸਾ ਕਰਿਓ, ਕਿਉਂਕਿ ਬਾਬਾ ਜੀ ਦਾ ਕੋਈ ਸ਼ਬਦ ਐਸਾ ਨਹੀਂ ਜਿਹੜਾ ਇਹ ਨਾ ਕਹਿੰਦਾ ਹੋਵੇ ਕਿ ਸਿੱਖਾਂ, ਇਹ ਮਨੁੱਖਾਂ, ਤੇਰਾ ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ। ਜੇ ਕਦੀ ਫਿੱਕਾ ਬੋਲੀਏ ਤਾਂ ਉਸ ਤੋਂ ਬਾਅਦ ਤੁਸੀਂ ਬਾਣੀ ਪੜ੍ਹਨ ਦਾ ਯਤਨ ਕਰੋ। ਗੁੱਸੇ ਵਿੱਚ ਫਿੱਕਾ ਬੋਲ ਕੇ ਸਾਡੇ ਤਨ 'ਤੇ ਇੰਨਾ ਅਸਰ ਪੈਂਦਾ ਹੈ, ਅਸੀਂ ਅੱਧੀ ਕੁ ਸੁਖਮਨੀ ਸਾਹਿਬ ਥੋੜ੍ਹਾ ਜਿਹਾ ਨਿਤਨੇਮ ਕਰਕੇ ਕਹਿੰਦੇ ਹਾਂ ਕੀ ਕਰੀਏ, ਮੇਰਾ ਮੂਡ ਖਰਾਬ ਕਰ ਦਿੱਤਾ, ਅੱਜ ਤਾਂ ਮੇਰਾ ਪੜ੍ਹਨ ਨੂੰ ਵੀ ਚਿੱਤ ਨਹੀਂ ਕਰਦਾ। ਜੇ ਪੁੱਛਿਆ ਜਾਏ, ਜ਼ਬਾਨ ਵੀ ਤਾਂ ਤਬਦੀਲੀ ਨਹੀਂ ਆਈ, ਤੇਰੇ ਸਰੀਰ ਦੇ ਅੰਗ ਵੀ ਉਹ, ਅੱਖਾਂ ਵੀ ਉਹ, ਕੰਨ ਵੀ ਉਹ, ਜੀਭ ਵੀ ਉਹ, ਪਰ ਕਹਿੰਦੇ ਇਹਨੇ ਜਿਹੜਾ ਸ਼ਬਦ ਬੋਲਿਆ ਹੈ ਮੇਰੇ ਮਨ ਨੂੰ ਤੋੜ ਕੇ ਚਲਾ ਗਿਆ ਹੈ, ਅਤੇ ਮਨ ਉੱਤੇ ਗਏ ਕੋਈ ਸ਼ਬਦ ਨੇ ਤਨ ਉੱਤੇ ਵੀ ਅਸਰ ਕਰ ਦਿੱਤਾ। ਨਾਨਕ ਫਿੱਕੈ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ। ਕਹਿਣ ਲੱਗੇ ਉਸ ਬੰਦੇ ਨੂੰ ਕਿਹਾ ਵੀ ਫਿੱਕਾ ਜਾਂਦਾ ਹੈ ਜਿਹਦੇ ਫਿੱਕੇ ਬੋਲ ਨੇ। ਬਾਬਾ ਫਰੀਦ ਸਾਹਿਬ ਨੇ ਤਾਂ ਬੜੇ ਪਿਆਰੇ ਦ੍ਰਿਸ਼ਟਾਂਤ ਦਿੱਤੇ ਨੇ। ਕਹਿਣ ਲੱਗੇ ਕਿ ਫਿੱਕਾ ਨਾ ਗਾਲ ਆਏ, ਆਪਣੀ ਜ਼ਬਾਨ ਤੋਂ ਕੌੜਾ ਨਾ ਬੋਲੀ, ਕਿਉਂਕਿ ਤੇਰੇ ਕੌੜੇ ਬੋਲ ਨੇ ਵੀ ਦੂਜੇ ਦੇ ਉੱਤੇ ਅਸਰ ਕਰ ਦੇਣਾ ਹੈ। ਕਈ ਵਾਰੀ ਨਿੱਕਾ ਜਿਹਾ ਫਿੱਕਾ ਬੋਲ ਬੜੀਆਂ ਵੱਡੀਆਂ ਘਟਨਾਵਾਂ ਨੂੰ ਜਨਮ ਦੇ ਜਾਂਦਾ ਹੈ। ਆਪ ਨੂੰ ਪਤਾ ਹੈ, ਦੁਰਯੋਧਨ ਗਿਆ ਪਾਂਡਵਾਂ ਦੇ ਮਹਿਲ ਨੂੰ ਦੇਖਣ, ਮੈਂ ਸਿਰਫ ਸੰਕਟਿਊਕ ਮਾਤਰ, ਤੇ ਦ੍ਰੋਪਤਾ ਨੇ ਜਦੋਂ ਉਹ ਜ਼ਮੀਨ ਸਮਝ ਕੇ ਪੈਰ ਰੱਖਣ ਲੱਗਾ, ਤੇ ਯਾਦੂ ਦਾ ਮਹਿਲ ਉੱਥੇ ਜ਼ਮੀਨ ਦੀ ਥਾਂ 'ਤੇ ਪਾਣੀ ਸੀ, ਪਾਣੀ ਸਮਝ ਕੇ ਪਰਾਂ ਖੋਣ ਲੱਗਾ ਉੱਥੇ ਜ਼ਮੀਨ ਸੀ, ਜਿਹੜਾ ਦਰਵਾਜ਼ਾ ਦਿਸਦਾ ਸੀ ਅਸਲ ਵਿੱਚ ਉਹ ਦੀਵਾਰ ਸੀ, ਜੋ ਦੀਵਾਰ ਸੀ ਉਹ ਦਰਵਾਜ਼ਾ ਸੀ। ਅਚਨਚੇਤ ਪਹਿਲਾਂ ਉਹ ਜ਼ਮੀਨ ਸਮਝ ਕੇ ਪੈਰ ਰੱਖਣ ਲੱਗਾ ਅਤੇ ਪਾਣੀ ਵਿੱਚ ਡਿੱਗ ਪਿਆ, ਦਰਵਾਜ਼ਾ ਸਮਝ ਕੇ ਅੰਦਰ ਜਾਣ ਲੱਗਾ ਅਤੇ ਕੰਧ ਨੂੰ ਵੱਜਾਂ, ਅਤੇ ਦ੍ਰੋਪਤਾ ਨੇ ਇੱਕੋ ਸ਼ਬਦ ਕਿਹਾ ਅੰਧ ਕੇ ਅੰਧ ਰਹੇ। ਹੁਣ ਇੱਕ ਸ਼ਬਦ ਹੈ, ਉਸ ਇੱਕ ਸ਼ਬਦ ਨੇ ਕਿੱਡੀ ਵੱਡੀ ਘਟਨਾ ਨੂੰ ਜਨਮ ਦੇ ਦਿੱਤਾ। ਮੈਂ ਬੇਨਤੀ ਕਰਾਂ ਕਿ ਇੱਕ ਸ਼ਬਦ ਸਾਨੂੰ ਤੋੜ ਵੀ ਸਕਦਾ ਹੈ ਅਤੇ ਸਾਨੂੰ ਸ਼ਬਦ ਜੋੜ ਵੀ ਸਕਦਾ ਹੈ। ਬਾਣੀ ਵਿੱਚੋਂ ਪਰਮਾਨ ਨੇ ਇੱਕ ਫਿੱਕਾ ਨਾ ਗਾਲ ਆਏ, ਸਭਨਾ ਮੈਂ ਸੱਚਾ ਧਣੀ, ਖਿਆਉ ਨਾ ਕਹਿ ਠਾਹੇ, ਕਿਸੇ ਦੇ ਹਿਰਦੇ ਨੂੰ ਢਾਈ ਨਾ, ਕਿਉਂਕਿ ਮਾਨਕ ਸਭ ਅਮੋਲਵੇਂ, ਹਰ ਇੱਕ ਦਾ ਹਿਰਦਾ ਕੀਮਤੀ ਮੋਤੀ ਹੈ। ਸ਼ਬਦ ਤੋੜਦਾ ਵੀ ਹੈ ਅਤੇ ਸ਼ਬਦ ਜੋੜਦਾ ਵੀ ਹੈ। ਫਿੱਕੇ ਸ਼ਬਦ ਜਿਹੜੇ ਨੇ ਉਹ ਤੋੜਨਗੇ, ਅਤੇ ਗੁਰੂ ਕੇ ਸ਼ਬਦ ਜਿਹੜੇ ਨੇ ਟੁੱਟਿਆਂ ਹੋਇਆਂ ਨੂੰ ਜੋੜ ਦੇਣਗੇ। ਬਾਬਾ ਜੀ ਦਾ ਇੱਕ ਬਚਨ ਹੋਰ ਕਹਿੰਦਾ ਜਾਵਾਂ, ਟੂਟ ਪ੍ਰੀਤ ਗਈ ਬੁਰ ਬੋਲ, ਸਿਰਫ ਅੱਧੀ ਤੁਕ ਕਹਿਣ ਲੱਗੇ ਬੁਰੇ ਬੋਲ ਬੋਲੇ ਤੇ ਪ੍ਰੀਤ ਟੁੱਟ ਗਈ। ਬਾਬਾ ਜੀ ਕਹਿਣ ਲੱਗੇ ਸ਼ਬਦ ਤੋੜਦੇ ਵੀ ਨਹੀਂ, ਤੇ ਜਦੋਂ ਗੁਰੂ ਕਾ ਸ਼ਬਦ ਪੜਿਆ ਤੇ ਉਦੋਂ ਸਾਹਿਬ ਕਹਿੰਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਹੁਣ ਫਿੱਕਾ ਸ਼ਬਦ ਤਾਂ ਅੰਦਰ ਨੂੰ ਸਾੜਦਾ ਤੇ ਬਾਬੇ ਦਾ ਸ਼ਬਦ ਕੀ ਕਰਦਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁੱਝੀ ਸ਼ੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀ। ਹੁਣ ਸ਼ਬਦ ਨੇ ਸਾਡੇ ਅੰਦਰ ਨੂੰ ਸ਼ਾਂਤੀ ਦਿੱਤੀ, ਟਿਕਾ ਦਿੱਤਾ। ਮੇਰੇ ਕਿਰਪਾਲੂ ਦਾਤਾ ਜੀ ਨੇ ਸਾਨੂੰ ਇਹ ਅੰਮ੍ਰਿਤ ਬਾਣੀ ਦਿੱਤੀ ਤੇ ਗੁਰੂ ਅਰਜੁਨ ਸਾਹਿਬ ਦਾ ਇੱਕ ਸ਼ਬਦ ਹੁੰਦਾ ਰਾਗ ਆਸਾ ਵਿੱਚ, ਤੇ ਇਹ ਸ਼ਬਦ ਦੇ ਸਿਰਫ ਦੋ ਪਦੇ ਨੇ ਤੇ ਸ਼ਬਦ ਦੇ ਮੈਂ ਅਰਥ ਤੇ ਪੂਰਾ ਸ਼ਬਦ ਆਪ ਜੀ ਦੇ ਸਮਕਸ਼ ਅਰਜ਼ ਕਰਦੇ ਹਨ। ਇਹ ਸ਼ਬਦ ਵਿੱਚ ਗੁਰੂ ਅਰਜੁਨ ਸਾਹਿਬ ਨੂੰ ਪੁੱਛਿਆ ਕਿ ਹੇ ਸੱਚੀ ਸਰਕਾਰ, ਇਸ ਦੁਨੀਆਂ ਵਿੱਚ ਹਰ ਇੱਕ ਦੀ ਕੋਈ ਨਾ ਕੋਈ ਕੀਮਤੀ ਚੀਜ਼ ਹੈ। ਕਿਸੇ ਨੇ ਧਨ ਨੂੰ ਕੀਮਤੀ ਸਮਝਿਆ, ਕਿਸੇ ਨੇ ਸੰਤਾਨ ਨੂੰ ਕੀਮਤੀ ਸਮਝਿਆ, ਕਿਸੇ ਨੇ ਜ਼ਮੀਨ ਨੂੰ ਕੀਮਤੀ ਸਮਝਿਆ, ਕਿਸੇ ਨੇ ਆਪਣੇ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਕੀਮਤੀ ਸਮਝਿਆ, ਕਿਸੇ ਨੇ ਆਪਣੇ ਜੀਵ ਦੇ ਚਸਕੇ ਹੀ ਕੀਮਤੀ ਸਮਝੇ ਨੇ, ਤੇ ਤੁਸੀਂ ਸਾਨੂੰ ਇੱਕ ਕਿਰਪਾ ਕਰਕੇ ਦੱਸੋ ਗੁਰੂ ਅਰਜੁਨ ਦੇਵ ਜੀ, ਤੁਹਾਡੀ ਨਜ਼ਰ ਵਿੱਚ ਸਭ ਤੋਂ ਕੀਮਤੀ ਤੁਹਾਨੂੰ ਕਿਹੜੀ ਵਸਤੂ ਹੈ, ਕਿਹੜੀ ਚੀਜ਼ ਹੈ? ਜਾਂ ਬਾਬਾ ਜੀ ਨੇ ਪਤਾ ਫਿਰ ਕੀ ਕਿਹਾ, ਕਹਿਣ ਲੱਗੇ ਖਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਇਸ ਸ਼ਬਦ ਨੂੰ ਦੇ ਤਿੰਨਾ ਸਮਾਣੀ, ਇਸ ਬਾਣੀ ਨੂੰ ਪੜ੍ਹ, ਇਸ ਬਾਣੀ ਨੂੰ ਗਾਹ। ਇੱਥੇ ਮੈਂ ਇੱਕ ਦੋ ਉਦਾਹਰਨਾਂ ਅਰਜ਼ ਕਰਨਾ ਚਾਹੁੰਦਾ। ਇੱਕ ਬੜੇ ਪੁਰਾਤਨ ਕਵੀ ਸੱਜਣ ਹੋਏ ਨੇ, ਉਸ ਦਾ ਨਾਮ ਸੀ ਪਯੂਖ। ਆਪ ਥੋੜ੍ਹੀ ਜੀ ਇਕਾਗਰਤਾ ਦਾਸ ਨੂੰ ਬਖਸ਼ੋ। ਉਹਨੇ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਤੇ ਪਾਠ ਕੀਤਾ, ਬਾਣੀ ਪੜ੍ਹੀ, ਤੇ ਮਨ 'ਚ ਆਇਆ ਮਣਾ ਕਿ ਇੰਨਾ ਕੀਮਤੀ ਖਜ਼ਾਨਾ ਤੇ ਇੰਨਾ ਕੀਮਤੀ ਭੋਜਨ ਕਿ ਸੰਸਾਰ ਦੇ ਲੋਕ ਇਸ ਦਾ ਪੂਰਨ ਲਾਭ ਕਿਉਂ ਨਹੀਂ ਰਹਿ ਲੈ, ਸੰਸਾਰ ਦੀ ਭਟਕਣਾ ਦਾ ਕਾਰਨ ਕੀ ਹੈ? ਉੱਥੇ ਪਿਊਕ ਨੇ ਇੱਕ ਕਵਿਤ ਕਿਹਾ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਬੰਧੀ। ਕਹਿਣ ਲੱਗੇ ਬੰਦੇ ਨੂੰ ਲੱਗੀ ਹੋਵੇ ਭੁੱਖ, ਤੇ ਚੇਤੇ ਰੱਖੋ ਭੁੱਖ ਲੱਗੀ ਹੋਵੇ ਉਹਦੇ ਸਾਹਮਣੇ ਰੇਸ਼ਮੀ ਕੱਪੜੇ ਦੇ ਕੇ ਕਹੋ ਕਿ ਸੱਜਣਾ ਤੂੰ ਖਾਣ ਨੂੰ ਕੁਝ ਨਾ ਮੰਗ, ਤੂੰ ਪਾਉਣ ਵਾਸਤੇ ਕੱਪੜੇ ਲੈ ਲੈ। ਕਹਿਣ ਲੱਗੇ ਭੁੱਖ ਦਾ ਸੰਬੰਧ ਭੋਜਨ ਨਾਲ ਹੈ, ਭੁੱਖ ਦਾ ਸੰਬੰਧ ਕੱਪੜੇ ਨਾਲ ਨਹੀਂ। ਭੁੱਖ ਲੱਗੀ ਹੋਵੇ ਤੇ ਭੋਜਨ ਨਾਲ ਹੀ ਭੁੱਖ ਦੂਰ ਹੋਵੇਗੀ, ਪਿਆਸ ਲੱਗੀ ਹੋਵੇ ਤੇ ਚੇਤੇ ਰੱਖੋ ਖੀਰੇ ਬੰਦੇ ਨੂੰ ਦੇ ਦਿੱਤੇ ਜਾਣ, ਪਿਆਸ ਪਾਣੀ ਹੀ ਦੂਰ ਕਰੇਗਾ, ਭੁੱਖ ਭੋਜਨ ਹੀ ਦੂਰ ਕਰੇਗਾ। ਤੇ ਚੇਤੇ ਰੱਖੋ ਅੰਧਕਾਰ ਫੈਲ ਜਾਏ ਤੇ ਉਸ ਨੂੰ ਕੇਵਲ ਸੂਰਜ ਦੀਆਂ ਕਿਰਨਾਂ ਹੀ ਦੂਰ ਕਰਨਗੀਆਂ। ਤੇ ਜੇ ਬੰਦਾ ਕਿਸੇ ਕੋਲੋਂ ਲੋੜ ਪੂਰੀ ਕਰਨ ਲਈ ਕੁਝ ਮੰਗਣ ਚਲਾ ਜਾਏ, ਕੰਜੂਸ ਬੰਦਾ ਕਦੀ ਵੀ ਕੁਝ ਨਹੀਂ ਦਿੰਦਾ, ਕਿਸੇ ਦੀ ਝੋਲੀ ਵਿੱਚ ਖੈਰ ਕੇਵਲ ਦਾਨੀ ਹੀ ਪਾ ਸਕਦਾ ਹੈ। ਸਮਝੋ ਮੈਂ ਕਵਿਤ ਹਿੰਦੀ ਵਿੱਚ ਇਹ ਅਰਜ਼ ਕਰ ਦੇਣਾ ਹੈ, ਭੋਜਨ ਭੁੱਖ ਨੂੰ ਦੂਰ ਕਰੇਗਾ, ਪਾਣੀ ਪਿਆਸ ਨੂੰ ਦੂਰ ਕਰੇਗਾ, ਸੂਰਜ ਅੰਧਕਾਰ ਨੂੰ ਦੂਰ ਕਰੇਗਾ, ਦਾਨੀ ਕੰਗਾਲਤਾ ਨੂੰ ਦੂਰ ਕਰੇਗਾ, ਸ਼ਰਧਾ ਹੋਵੇਗੀ ਤੇ ਇਸ਼ਟ ਰੀਝ ਪਵੇਗਾ, ਬ੍ਰਹਮ ਗਿਆਨੀ ਦੀ ਸੰਗਤ ਤੋਂ ਬਿਨਾਂ ਮੁਕਤੀ ਨਹੀਂ ਮਿਲੇਗੀ। ਕਹਿੰਦੇ ਨੇ ਜਿੱਥੇ ਮਰਜ਼ੀ ਭਟਕੇ ਆ ਜਾਏ ਤੇਰੇ ਅੰਦਰ ਨੂੰ ਸ਼ਾਂਤੀ ਤਾਂ ਮਿਲੇਗੀ ਜਦੋਂ ਗੁਰੂ ਕੀ ਬਾਣੀ ਨਾਲ ਜੁੜੇਗਾ। ਉਹਦੇ ਬਚਨ ਬੜੇ ਮੈਨੂੰ ਪਿਆਰੇ ਲੱਗੇ, ਕਹਿਣ ਲੱਗੇ ਜੈਸੇ ਭੋਜਨ ਖਾਏ ਬਿਨ ਭੁੱਖ ਨਾ ਹੀ ਦੂਰ ਹੋਤ, ਜੈਸੇ ਭੋਜਨ ਖਾਏ ਬਿਨ ਭੁੱਖ ਨਾ ਹੀ ਦੂਰ ਹੋਤ, ਪਿਆਸ ਨਾ ਹੀ ਦੂਰ ਹੋਤ, ਬੀਏ ਬਿਨਾਂ ਪੀਏ ਪਾਣੀ ਕੇ। ਅਰਥ ਦੇ ਸਪਸ਼ਟ ਨੇ, ਹਿੰਦੀ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। ਜੈਸੇ ਭੋਜਨ ਖਾਏ ਬਿਨ ਭੁੱਖ ਨਾ ਹੀ ਦੂਰ ਹੋਤ, ਪਿਆਸ ਨਾ ਹੀ ਦੂਰ ਹੋਤ, ਬਿਨਾਂ ਪੀਏ ਪਾਣੀ ਕੇ, ਚੜੇ ਬਿਨ ਭਾਨ ਜੈਸੇ ਤਿਮਰ ਨਾ ਹੀ ਦੂਰ ਹੋਤ, ਦਰਦ ਨਾ ਦੂਰ ਹੋਤ, ਬਿਨਾਂ ਮਿਲੇ ਦਾਨੀ ਕੇ। ਤੇ ਨਾਲ ਅੱਗੇ ਸ਼ਬਦ ਕਹਿ ਜੈਸੇ ਰੀਝੈ ਨਾ ਹੀ ਇਸ਼ਟ, ਬਿਨਾਂ ਸ਼ਰਧਾ ਭਾਵ ਹੂੰ ਤੇ, ਮੁਕਤੀ ਨਾ ਪਾਈਏ ਮਿਲੇ ਬਿਨਾਂ ਬ੍ਰਹਮ ਗਿਆਨੀ ਕੇ, ਤੈਸੇ ਕਲੀ ਪਿਊਖ ਤੈਸੇ ਪਿਊਖ, ਇਸ ਕੋਰ ਕਲੀ ਕਾਲ ਮੈਂ ਸ਼ਾਂਤੀ ਨਾ ਪਾਈਏ ਬਿਨਾਂ ਪੜ੍ਹੇ ਗੁਰਬਾਣੀ ਕੇ। ਅੰਦਰ ਦੀ ਸ਼ਾਂਤੀ ਗੁਰਬਾਣੀ ਪੜ੍ਹਨ ਤੋਂ ਬਿਨਾਂ ਨਹੀਂ। ਹੁਣ ਬਾਣੀ ਪੜ੍ਹੀ ਕਿਵੇਂ ਜਾਏ? ਇੱਕ ਤਾਂ ਆਪ ਸਿਆਣੇ ਹੋ ਕਿ ਗੁਰਮੁਖੀ ਲਿਪੀ ਵਿੱਚ ਬਾਣੀ ਹੈ, ਤੇ ਸਾਡੇ ਲਈ ਅਤ ਲਾਜ਼ਮੀ ਹੈ ਕਿ ਅਸੀਂ ਉਸ ਗੁਰਮੁਖੀ ਲਿਪੀ ਨੂੰ ਸਮਝਣ ਦਾ ਯਤਨ ਕਰੀਏ। ਜੇ ਹਿੰਦੀ ਵਿੱਚ ਪੜ੍ਹਾਂਗੇ ਤੇ ਚੇਤੇ ਰੱਖੋ ਹਿੰਦੀ ਵਿੱਚ ਦੇਵਨਾਗਰੀ ਵਿੱਚ ਲਿਖੇ ਹੋਏ ਸ਼ਬਦ ਸ਼ੁੱਧ ਉਚਾਰਨ ਨਹੀਂ ਹੋਣਗੇ। ਹੁਣ ਅਸੀਂ ਪਾਠ ਕਰਨੇ ਆ ਆਨੰਦ ਐੜਾਂ ਨੰਨੇ ਤੇ ਟਿੱਪੀ ਤੇ ਦੱਦੇ ਨੂੰ ਔਂਕੜ, ਤੇ ਜਦੋਂ ਅਸੀਂ ਇਹਨੂੰ ਹਿੰਦੀ ਵਿੱਚ ਦੇਵਨਾਗਰੀ ਵਿੱਚ ਹੀ ਗੱਲ ਕਰਾਂਗੇ ਉਦੋਂ ਆ ਲਿਖ ਕੇ ਨੈ ਲਿਖ ਕੇ ਹੁਣ ਦਾ ਲਿਖ ਕੇ ਦੱਦੇ ਦੇ ਪੈਰਾਂ ਥੱਲੇ ਛੋਟੇ ਉਹਦੀ ਮਾਤਰਾ ਪਾਵਾਂਗੇ। ਦੇਵਨਾਗਰੀ ਵਿੱਚ ਹਿੰਦੀ ਵਿੱਚ ਆਪਾਂ ਛੋਟਾ ਊ ਬੋਲਦੇ ਹਾਂ, ਪਰ ਜਦੋਂ ਗੁਰਮੁਖੀ ਵਿੱਚ ਇਹਨਾਂ ਮਾਤਰਾ ਨੂੰ ਪੜ੍ਹਦੇ ਹਾਂ ਤੇ ਅਰਥ ਸਿੱਧ ਕਰਨ ਵਾਸਤੇ ਕਈ ਮਾਤਰਾ ਨੇ, ਉੱਥੇ ਸ਼ਬਦ ਜਿਹੜੇ ਨੇ ਮਾਤਰਾਵਾਂ ਬਿਲਕੁਲ ਸਾਇਲੈਂਟ ਨੇ। ਆਪਾਂ ਆਨੰਦ ਸਾਹਿਬ ਕਹਿੰਦੇ ਹਾਂ, ਹਿੰਦੀ ਵਿੱਚ ਔਂਕੜ ਬੁਲਾਉਣ ਲੱਗਣਗੇ ਤੇ ਸ਼ਬਦ ਆਨੰਦੂ ਵੀ ਨਿਕਲ ਸਕਦਾ ਹੈ। ਜਪ ਦੇ ਥੱਲੇ ਔਂਕੜ ਹੈ, ਅਸੀਂ ਜਪ ਕਹਿੰਦੇ ਹਾਂ, ਪਰ ਜੇ ਹਿੰਦੀ ਵਿੱਚ ਦੇਵਨਾਗਰੀ ਵਿੱਚ ਗੱਲ ਕਰਨੇ ਹਾਂ ਤੇ ਛੋਟਾ ਊ ਬੋਲਿਆ ਜਾਏਗਾ। ਆਦਿ ਸੱਚ, ਸੱਚ ਦੇ ਥੱਲੇ ਔਂਕੜ ਹੈ, ਉੱਥੇ ਛੋਟਾ ਊ ਬਣ ਜਾਏਗਾ ਤੇ ਸੱਚ ਦੀ ਥਾਂ ਤੇ ਸਚੂ ਬੋਲਣਗੇ। ਇਹਦਾ ਮਤਲਬ ਕਿ ਇੱਕ ਗੱਲ ਚੇਤੇ ਰੱਖੋ ਕਿ ਗੁਰੂ ਨਾਨਕ ਸਾਹਿਬ ਦਾ ਘਰ ਕੇਵਲ ਐਸਾ ਨਹੀਂ ਜਿੱਥੇ ਖੱਤਰੀ ਵੀ ਆਵੇ, ਬ੍ਰਾਹਮਣ ਵੀ ਆਵੇ, ਸ਼ੂਦ ਵੈਸ਼ ਆਵੇ, ਸਾਰਿਆਂ ਨੂੰ ਥਾਂ ਮਿਲਦੀ ਏ। ਕੇਵਲ ਇਹ ਹੀ ਨਹੀਂ, ਗੁਰੂ ਨਾਨਕ ਦੀ ਦਿੱਤੀ ਕੋਈ ਗੁਰਮੁਖੀ ਲਿਪੀ ਵਿੱਚ ਇੰਨੀ ਸਮਰੱਥਾ ਹੈ, ਸੰਸਕ੍ਰਿਤੀ ਆਵੇ ਤੇ ਉਹ ਵੀ ਇਹਦੇ ਵਿੱਚ ਸਮਾ ਸਕਦੀ ਹੈ। ਪਰਮਾਦ ਪੁਰਖ ਮਨੋਪਮੰਗ ਸਤ ਆਦਿ ਭਾਵ ਰਤੰਗ ਹੈ ਸੰਸਕ੍ਰਿਤੀ, ਪਰ ਲਿਪੀ ਗੁਰਮੁਖੀ ਹੈ, ਇਹਦੇ ਵਿੱਚ ਫਾਰਸੀ ਆਵੇ, ਗੁਰਮੁਖੀ ਲਿਪੀ ਫਾਰਸੀ ਨੂੰ ਵੀ ਸਮਾ ਲਏਗੀ। ਯਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਹੱਕਾਂ ਕਬੀਰ ਕਰੀਮ ਤੂੰ ਬੈ ਐ ਪਰਵਦਗਾਰ। ਜੇ ਅਰਬੀ ਦੇ ਸ਼ਬਦ ਆਉਣ, ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ। ਜੇ ਹਿੰਦੀ ਦੇ ਸ਼ਬਦ ਆਉਣ, ਅਬ ਮੈਂ ਕੌਣ ਉਪਾਉ ਕਰੂੰ, ਜੇ ਬਿਦ ਮਨ ਕੋ ਸੰਸਾ ਚੂਕੈ ਭਵਨਿਦ ਪਾਰ ਪਰੂੰ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਹਿੰਦੀ ਦੇ ਸ਼ਬਦ, ਫਾਰਸੀ ਦੇ ਸ਼ਬਦ, ਬ੍ਰਿਜ ਭਾਸ਼ਾ ਦੇ ਸ਼ਬਦ, ਸੰਸਕ੍ਰਿਤੀ ਦੇ ਸ਼ਬਦ, ਅਰਬੀ ਦੇ ਸ਼ਬਦ। ਗੁਰਮੁਖੋ, ਅਨੇਕਾਂ ਭਾਸ਼ਾਵਾਂ ਨੂੰ ਗੁਰਮੁਖੀ ਲਿਪੀ ਆਪਣੇ ਵੀ ਸਮੇਟ ਕੇ ਬੈਠੀ ਹੈ। ਇਹਦਾ ਮਤਲਬ ਸਿੱਖਾਂ, ਜੇ ਪਾਠ ਕਰਨੀ ਤੇ ਤੈਨੂੰ ਗੁਰਮੁਖੀ ਲਿਪਣੀ ਲਿਪੀ ਸਿੱਖਣੀ ਅਤ ਜ਼ਰੂਰੀ ਹੈ, ਇਹਦੇ ਤੋਂ ਬਿਨਾਂ ਸ਼ੁੱਧ ਪਾਠ ਨਹੀਂ ਹੋ ਸਕੇਗਾ। ਹੁਣ ਪਾਠ ਅਸੀਂ ਕਰਨੇ ਹਾਂ, ਅਖੰਡ ਪਾਠ ਸਾਹਿਬ ਵੀ ਕਰਾਉਂਦੇ ਹਾਂ। ਪਹਿਲੀ ਮੈਂ ਬੇਨਤੀ ਕਰਾਂ ਕਿ ਆਪਾਂ ਲੜੀਆਂ ਵਾਲੇ ਪਾਸੇ ਨਾ ਤੁੜੀਏ ਕਿ ਇੰਨੀਆਂ ਅਖੰਡ ਪਾਠ ਦੀਆਂ ਲੜੀਆਂ ਕਰਾ ਦਿੱਤੀਆਂ। ਮੈਂ ਕਹਿੰਦਾ ਇੱਕ ਸ਼ਬਦ ਸਿੱਖਾਂ ਪੜ੍ਹ, ਪਰ ਇੰਨੀ ਕੁ ਤਸੱਲੀ ਨਾਲ ਪੜ੍ਹ ਲੈ, ਇੱਕ ਵਾਰੀ ਤੇਰੇ ਅੰਦਰ ਧੱਸ ਜਾਏ ਤੇ ਸਾਰਾ ਦਿਨ ਉਹਦਾ ਸਰੂਰ ਆਉਂਦਾ ਹੈ। ਤੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਹਾਂ ਤੇ ਆਖਰ ਕੋਈ ਮਰਿਆਦਾ ਹੈ। ਹੋ ਸਕਦਾ ਕਈ ਸੱਜਣ ਇਹਨੂੰ ਕਹਿਣ ਭਾਈ ਸਾਹਿਬ ਐਵੇਂ ਬ੍ਰਾਹਮਣੀ ਮਤ ਕਰਮ ਕਾਂਡ ਦੀ ਗੱਲ ਕਰ ਗਏ। ਨਹੀਂ ਗੁਰਮੁਖੋ, ਸੁਚਮਤਾ ਰੱਖਣੀ ਗੁਰੂ ਦੇ ਅਦਬ ਵਾਸਤੇ ਜ਼ਰੂਰੀ ਹੈ। ਅੰਦਰੋਂ ਕਪਟ ਕਰਕੇ ਬਾਹਰ ਤੀਰਥਾਂ ਤੇ ਨਹਾਈ ਜਾਣਾ ਇਹ ਸੁਚਮਤਾ ਨਹੀਂ। ਕਵੀ ਨਿਹਾਲ ਸਿੰਘ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨ ਦੀ ਮਰਿਆਦਾ ਲਿਖੀ। ਮਰਿਆਦਾ ਦਾ ਮਤਲਬ ਪਾਠੀ ਦਾ ਜੀਵਨ ਕੈਸਾ ਹੋਣਾ ਚਾਹੀਦਾ। ਉਹ ਕਹਿੰਦੇ ਨੇ ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੈ ਨਾ, ਪਹਿਲੀ ਗੱਲ ਉਹਨੂੰ ਆਪਣੇ ਅੰਨ ਉੱਤੇ ਕੰਟਰੋਲ ਕਰਨਾ ਚਾਹੀਦਾ ਹੈ। ਧਿਆਨ ਦਿਆ ਜੇ ਕਿਉਂ ਨਹੀਂ ਸਾਡਾ ਅੰਦਰ ਟਿਕਦਾ। ਪਹਿਲੀ ਗੱਲ ਉਸ ਬੰਦੇ ਨੇ ਆਪਣੇ ਅੰਨ ਉੱਤੇ ਕਾਬੂ ਪਾਇਆ ਹੋਵੇ, ਤੇ ਜਿਸ ਬੰਦੇ ਨੇ ਅਖੰਡ ਪਾਠ ਸਾਹਿਬ ਦਾ ਕਰਨੀ ਹੋਵੇ ਡਿਊਟੀ, ਤੇ 10 ਰੋਟੀਆਂ ਛਕ ਕੇ ਉਸ ਬੰਦੇ ਨੇ ਸ਼ੁੱਧ ਪਾਠ ਕਰਨਾ, ਉਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੈਠਾ ਵੀ ਅੱਖਾਂ ਮੀਟੀ ਜਾਏਗਾ। ਸ਼ੁੱਧ ਪਾਠ ਕਰਨ ਲਈ ਪਹਿਲਾਂ ਆਪਣੇ ਅੰਨ ਤੇ ਕਾਬੂ ਪਾਈਏ। ਇਹ ਬਚਨ ਕਮਾਉਣ ਵਾਲੇ ਨੇ ਕੇਵਲ ਤਾਂ ਕੇਵਲ ਵਿਦਵਤਾ ਜ਼ਾਹਰ ਕਰਨ ਵਾਲੇ ਨਹੀਂ। ਅੰਨ ਤੇ ਕਾਬੂ ਪਾਇਆ ਹੋਵੇ ਤੇ ਦੂਜਾ ਜਿਸ ਨੇ ਪਾਠ ਕਰਨਾ ਨਾ, ਉਹਦਾ ਲਿਬਾਸ ਸਾਦਾ ਹੋਵੇ, ਉਹਦਾ ਲਿਬਾਸ ਸਵੱਛ ਹੋਵੇ, ਸੁੱਚੇ ਕੱਪੜੇ ਪਾਏ ਹੋਣ। ਆਪ ਜੀ ਕਹੋਗੇ ਲਓ ਜੀ ਝੂਠ ਤੇ ਸੂਚ ਤਾਂ ਬਾਣੀ ਵਿੱਚ ਹੈ ਹੀ ਨਹੀਂ। ਮੈਂ ਬੇਨਤੀ ਕਰਾਂ ਤੁਹਾਡੇ ਸਾਹਮਣੇ ਬਾ ਦਲੀਲ ਇਸ ਗੱਲ ਨੂੰ ਸਮਝਿਓ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਹਾਂ, ਜੇ ਗੁਰੂ ਅਰਜੁਨ ਦੇ ਪ੍ਰਕਾਸ਼ ਕਰਨ ਤੋਂ ਬਾਅਦ ਸ਼ਾਮ ਨੂੰ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਕਿ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਰਾਮ ਤੁਸੀਂ ਕੋਠਾ ਸਾਹਿਬ ਕਰਾਉਣਾ ਹੈ, ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਨੇ ਦਾਤਾ ਜੀ ਕਿਹੜੀ ਥਾਂ? ਕਹਿਣ ਲੱਗੇ ਅੱਜ ਤੋਂ ਬਾਅਦ ਸਾਡੇ ਪਲੰਘ ਤੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੋਣਗੇ। ਤੇ ਬਾਬਾ ਬੁੱਢਾ ਸਾਹਿਬ ਪੁੱਛਦੇ ਨੇ ਆਪ ਦਾ? ਕਹਿਣ ਲੱਗੇ ਸਾਡੇ ਲਈ ਚਾਦਰ ਥੱਲੇ ਵਿਛਾ ਦੇਣੀ ਕਰਨੀ। ਅੱਜ ਵੀ ਤੁਸੀਂ ਸ਼੍ਰੀ ਅਕਾਲ ਤਖ਼ਤ ਤੇ ਸ਼ਾਮ ਨੂੰ ਜਾਓ, ਜਦੋਂ ਕੋਠਾ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਾਂਦਾ ਹੈ ਤੇ ਇੱਕ ਚਾਦਰ ਥੱਲੇ ਵਿਛੀ ਹੈ, ਕਦੀ ਗ੍ਰੰਥੀ ਸਾਹਿਬ ਨੂੰ ਪੁੱਛ ਕੇ ਦੇਖਿਓ ਕਿਹਦੀ? ਕਹਿਣਗੇ ਗੁਰੂ ਅਰਜੁਨ ਦੇਵ ਜੀ ਦੇ ਨਾਮ ਦੀ ਵਿਛੀ ਹੋਈ ਹੈ। ਜੇ ਸਮਰੱਥ ਗੁਰੂ ਆਪਣੀ ਦੇਹ ਵਿੱਚ ਇੰਨਾ ਅਦਬ ਕਰਦਾ ਹੈ ਤੇ ਸਿੱਖਾਂ ਤੈਨੂੰ ਬ੍ਰਹਮ ਗਿਆਨ ਕੋਈ ਜ਼ਿਆਦਾ ਉੱਤਰ ਆਇਆ, ਤੂੰ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਿਉਂ ਨਹੀਂ ਇੰਨਾ ਕਰਦਾ? ਬੇਨਤੀ ਮੈਂ ਕਰਾਂ ਗੁਰਮੁਖੋ, ਪਹਿਲੀ ਗੱਲ ਆਪਣੇ ਅੰਨ ਤੇ ਕਾਬੂ ਪਾਇਆ ਹੋਵੇ, ਦੂਜੀ ਗੱਲ ਬਸਤਰ ਸਾਫ ਹੋਣ। ਬਸਤਰ ਸਾਫ ਤੋਂ ਮੁਰਾਦ ਕਿ ਮੰਨ ਲਓ ਮੈਂ ਅਖੰਡ ਪਾਠ ਜਾਂ ਪਾਠ ਕਰਨ ਤੁਰਿਆ ਵਾਂ ਤੇ ਇੱਕੋ ਦਮ ਪਹਿਲਾਂ ਮੈਂ ਬਾਥਰੂਮ ਚਲਾ ਗਿਆ, ਕਿਉਂਕਿ ਗੱਲਾਂ ਸੰਗਤ ਵਿੱਚ ਦੱਸਣੀਆਂ ਅਤ ਜ਼ਰੂਰੀ ਨੇ। ਕੋਈ ਵੀ ਬੰਦਾ ਜਾਂਦਾ ਬਾਥਰੂਮ ਵਿੱਚ, ਸਰੀਰ ਦੀ ਕਿਰਿਆ ਸੋਧਨੇ ਆ, ਜਦੋਂ ਅਸੀਂ ਕਿਰਿਆ ਸੋਧਨੇ ਆ, ਕੁਝ ਛੋਟੇ ਛੋਟੇ ਬੂੰਦਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਪੈਰਾਂ ਦੇ ਉੱਪਰ ਕੱਪੜੇ ਜਿਹੜਾ ਪਹੁੰਚਾ ਹੈ, ਪੈਂਟ ਹੈ, ਪਜਾਮਾ ਹੈ, ਉਹਦੇ ਉੱਤੇ ਡਿੱਗਦੀਆਂ ਨੇ। ਅਸੀਂ ਉਸੇ ਤਰ੍ਹਾਂ ਬਾਥਰੂਮ 'ਚੋਂ ਨਿਕਲੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਜਦੋਂ ਚੌਂਕੜੀ ਮਾਰਨੀ ਹੈ ਤੇ ਇਹ ਪਹੁੰਚਾ ਸਾਡੇ ਅੱਗੇ ਆ ਜਾਣਾ। ਇੱਕ ਹੱਥ ਅਸੀਂ ਇਹਨੂੰ ਲਾਉਂਦੇ ਹਾਂ ਤੇ ਇਹੀ ਹੱਥ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਤੇ ਲਾ ਦਿੰਦੇ ਹਾਂ ਕਿ ਇਹ ਬੇਅਦਬੀ ਨਹੀਂ? ਪਹਿਲੀ ਗੱਲ, ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗਿਆਂ ਬਰਥ ਸਵਸ਼ ਚਾਹੀਦੇ ਨੇ। ਮੈਂ ਇਹ ਕਰਮ ਕਾਂਡ ਨਹੀਂ, ਤਜਰਬਾ ਕਰਕੇ ਤੁਸੀਂ ਦੇਖਿਓ, ਅਨੇਕਾਂ ਸੱਜਣ ਮੈਂ ਐਸੇ ਦੇਖੇ ਨੇ ਜਿਹੜੇ ਨਾਲ ਕੱਪੜੇ ਨੂੰ ਹੱਥ ਮਾਰੀ ਜਾਣਗੇ ਤੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੂੰ। ਸੱਜਣਾ, ਤੇਰੇ ਮਲ ਮੂਤਰ ਦੇ ਲੱਗੇ ਹੋਏ ਛਿੱਟੇ ਜਿਹੜੇ ਨੇ ਆਪਣੇ ਹੱਥਾਂ ਨਾਲ ਤੂੰ ਗੁਰੂ ਗ੍ਰੰਥ ਸਾਹਿਬ ਕੋਲ ਲੈ ਕੇ ਆ ਗਿਆ। ਸੰਤ ਨਿਹਾਲ ਸਿੰਘ ਕਹਿੰਦੇ ਨੇ, ਪਹਿਲੀ ਗੱਲ ਅੰਨ ਤੇ ਕਾਬੂ ਪਾ, ਦੂਸਰੀ ਗੱਲ ਤੂੰ ਆਪਣਾ ਭੇਸ, ਆਪਣਾ ਲਿਬਾਸ ਸਾਦਾ ਤੇ ਖੁੱਲ੍ਹਾ ਡੁੱਲਾ ਰੱਖ ਕੇ ਗੁਰੂ ਕੀ ਤਾਬਿਆ ਬੈਠ, ਤੇ ਜੇ ਬੰਦੇ ਨੇ ਟਾਈਟ ਹੀ ਲਿਬਾਸ ਪਾਇਆ ਉਹਦੇ ਤੋਂ ਚੌਂਕੜੀ ਤੇ ਨਹੀਂ ਵੱਜ ਸਕੇਗੀ, ਉਹ ਘੜੀ ਪਿੱਛੋਂ ਪਾਸੇ ਮਾਰੇਗਾ। ਉਹਨਾਂ ਨੇ ਅਗਲੀ ਗੱਲ ਕਹੀ, ਕਹਿਣ ਲੱਗੇ ਕਿ ਅੰਨ ਦਾ ਕੰਟਰੋਲ, ਦੂਜੀ ਗੱਲ ਕਿ ਪਿਆਰੇ ਆਪਣੇ ਇਹਨਾਂ ਬਸਤਰਾਂ ਨੂੰ ਸਵੱਛ ਰੱਖੀ, ਅੰਨ ਕੋ ਬੰਦੇਜ ਬਾਂਧ, ਆਸਨ ਕੋ ਸਾਧ ਬੇਸ, ਗਾਤ ਕੋ ਆਲੂਲ ਸੂਦ ਏਕ ਚਾਲ ਲੀਜੀਐ, ਚੀਤ ਕੋ ਨਰੋਧ ਕਹਿ ਪ੍ਰਬੋਧ ਕਹਿ ਪ੍ਰਕਾਸ਼ ਪ੍ਰੇਮ। ਮੈਂ ਅਰਥ ਅੱਗੇ ਕਰਾਂਗਾ, ਪਾਠ ਕਿਵੇਂ ਕਰੀਏ? ਚੀਤ ਕੋ ਨਰੋਧ ਕਹਿ ਪ੍ਰਮੋਦ ਕਹਿ ਪ੍ਰਕਾਸ਼ ਪ੍ਰੇਮ, ਗਾਦੀ ਨਾ ਬਿਛਾਏ ਨਾ ਪ੍ਰਿਅੰਕ ਹਾਥ ਦੀਜੀਐ, ਖਾਂਸੀ ਕ੍ਰੋਧ ਵਾਰਤਾ ਜੰਬਾਈ ਔਰ ਡਕਾਰ ਸ਼ੀਕ, ਹਾਂਸੀ ਸੀਂਡ ਮੰਦ ਪੌਣ ਥੂਕ ਨਾ ਕਰੀਜੀਐ, ਸ਼ਾਂਤ ਕੀ ਸੁਭਾਵ ਸੋ ਅਕਾਲ ਕੋ ਲਗਾਏ ਧਿਆਨ, ਗ੍ਰੰਥ ਜੂ ਕੋ ਪਿਆਠ ਪਾਰੇ ਐਸੀ ਭਾਂਤ ਕੀਜੀਐ। ਹੁਣ ਇਹਨੂੰ ਕਿਹੜਾ ਮਰਿਆਦਾ ਨੂੰ ਨਿਭਾਏਗਾ ਜੀ? ਅਸਲ ਵਿੱਚ ਇਹ ਸਿੱਖ ਨਿਭਾਉਂਦੇ ਰਹੇ ਨੇ, ਪਹਿਲੀ ਗੱਲ ਅੰਨ ਤੇ ਕਾਬੂ ਪਾ, ਦੂਜੀ ਗੱਲ ਤੇਰੇ ਬਸਤਰ ਸਵੱਛ ਹੋਣ, ਤੀਜੀ ਗੱਲ ਉਹਨਾਂ ਕੀ ਗਾਤ ਕੋ ਆਲੂਲ ਸੂਦ। ਗਾਤ ਕੋ ਆਲੂਲ ਸੂਦ ਦਾ ਅਰਥ ਕੀ ਹੈ? ਹੁਣ ਕਈ ਸੱਜਣ ਤੁਸੀਂ ਪਾਠ ਕਰਦੇ ਦੇਖੇ ਖੋਣੇ ਨੇ, ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀ ਜਾਣਗੇ ਤੇ ਦੂਜਾ ਆਪਣੇ ਪੈਰਾਂ ਦੀਆਂ ਉਂਗਲਾਂ ਵਿੱਚ ਹੱਥ ਮਾਰ ਕੇ ਖੁਰਕੀ ਜਾਣਗੇ ਤੇ ਉਹ ਮੈਲ ਚੁੱਕ ਕੇ ਫਿਰ ਗੁਰੂ ਗ੍ਰੰਥ ਸਾਹਿਬ ਕੋਲ ਲੈ ਜਾਣਗੇ। ਜਦੋਂ ਅਸੀਂ ਪਾਠ ਕਰਨਾ, ਇਹਨੂੰ ਕਰਮ ਕਾਂਡ ਨਾ ਸਮਝਿਓ, ਮੇਰੀ ਅੰਦਰ ਦੀ ਵੇਦਨਾ ਹੈ, ਮੇਰੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਵਿੱਚ ਜੇ ਆਪਣੀ ਸ਼ੋਹਰਤ ਵਾਸਤੇ ਨਹੀਂ, ਜਦੋਂ ਪ੍ਰਕਾਸ਼ ਕਰੀਏ ਤੇ ਇੱਕ ਟਾਵਲ ਗੁਰੂ ਗ੍ਰੰਥ ਸਾਹਿਬ ਦੇ ਪਾਠੀਆਂ ਵਾਸਤੇ ਕੋਲ ਰੱਖ ਦਈਏ, ਜਾਂ ਕੱਪੜਾ ਕੋਈ ਖਲਕਾ ਜਿਹਾ ਉਹਨੂੰ ਕਹਿ ਦਈਏ, ਵੀਰ ਮੇਰਿਆ ਆਪਣੇ ਇਹਨਾਂ ਗੋਡਿਆਂ ਤੇ ਬਸਤਰ ਪਾ ਕੇ ਪਾਠ ਕਰੀ, ਇਹ ਨਾ ਹੋਵੇ ਕਿਤੇ ਭੁਲੇਖੇ ਨਾਲ ਤੂੰ ਪੈਰਾਂ ਨੂੰ ਹੱਥ ਲਾ ਲਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਲਾਈ ਜਾਵੇ। ਤੇ ਹੁੰਦਾ ਹੈ ਗਾਤ ਕੋ ਆਲੋਲ ਸੂਦ ਏਕ ਚਾਲ ਲੀਜੀਏ, ਤੇ ਜੇ ਪਾਠ ਸੁਣਨ ਵਾਲੇ ਬੈਠੇ ਨੇ, ਏਕ ਚਾਲ ਇੱਕ ਲੈ ਵਿੱਚ ਗੁਰੂ ਕਾ ਪਾਠ ਕਰ, ਇਹ ਨਾ ਹੋਵੇ ਪਾਠ ਕਰਨ ਵਾਲੇ ਬੈਠੇ ਹੋਣ ਤੇ ਤੂੰ ਇੱਕ ਤੁਕ ਪਹਿਲੀ ਪੜ੍ਹੇ, ਊਂ ਕਰਕੇ ਸਾਰਾ ਪੰਨਾ ਸਾਰਾ ਅੰਗ ਕੱਢ ਦੇ, ਨਾ ਘਰ ਵਾਲਿਆਂ ਨੂੰ ਕੋਈ ਸਮਝ ਪਏ ਨਹੀਂ, ਇੱਕ ਚਾਲ ਪਾਠ ਕਰ। ਅੰਨ ਕੋ ਬੰਦੇਜ ਬਾਦ, ਆਸਨ ਕੋ ਸਾਧ ਬੇਸ, ਗਾਤ ਕੋ ਆਲੂਲ ਸੂਦ ਏਕ ਚਾਲ ਲੀਜੀਐ, ਚੀਤ ਕੋ ਨਰੋਧ ਕਹਿ, ਹੁਣ ਇਸ ਤੁਕ ਨੂੰ ਵੱਲ ਧਿਆਨ ਦਿਆ ਜੇ, ਪ੍ਰਬੋਧ ਕਹਿ ਪ੍ਰਕਾਸ਼ ਪ੍ਰੇਮ। ਪਾਠੀ ਸਿੰਘ ਪਾਠ ਦੀ ਡਿਊਟੀ ਤੋਂ ਪਹਿਲਾਂ 15 ਮਿੰਟ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਜਾਏ, ਜਿਹੜਾ ਪਾਠ ਹੋ ਰਿਹਾ ਨੇਤਰ ਬੰਦ ਕਰਕੇ ਪਾਠ ਸੁਣੇ ਤੇ ਨਾਲ ਗੱਲਾਂ ਵਿੱਚ ਪੱਲਾ ਪਾ ਕੇ ਅਰਦਾਸ ਕਰੇ, ਸੱਚੇ ਪਾਤਸ਼ਾਹ ਹੁਣ ਤੇਰੀ ਗੋਦੀ ਵਿੱਚ ਬੈਠ ਕੇ ਮੈਂ ਪਾਠ ਕਰਨਾ ਹੈ, ਤੂੰ ਕਿਰਪਾ ਕਰੀ ਪਾਠ ਕਰਦਿਆਂ ਕੋਈ ਵੀ ਗੰਦਾ ਫੁਰਨਾ ਮੇਰੇ ਮਨ ਵਿੱਚ ਨਾ ਉੱਠੇ। ਕਿਹੜਾ ਸੱਜਣ ਹੈ ਜਿਹੜਾ ਪਹਿਲਾਂ ਆ ਕੇ ਬਹਿ ਕੇ ਅਰਦਾਸ ਕਰਦਾ ਜੀ? ਚੀਤ ਕੋ ਨਰੋਧ ਕਹਿ, ਰੋਕ ਕੇ ਆਪਣੇ ਚਿੱਤ ਨੂੰ, ਪ੍ਰਬੋਧ ਕਹਿ ਪ੍ਰਕਾਸ਼ ਪ੍ਰੇਮ, ਹੱਥ ਜੋੜ ਕੇ ਪ੍ਰੇਮ ਲਈ ਅਰਦਾਸ ਕਰੀ, ਸੱਚਾ ਪਾਤਸ਼ਾਹ ਮੈਂ ਬੱਧਾ ਚੱਟੀ ਨਾ ਭਰਾਂ, ਮੈਂ ਪ੍ਰੇਮ ਨਾਲ ਤੇਰਾ ਪਾਠ ਕਰਾਂ। ਚੀਤ ਕੋ ਨਰੋਧ ਕਹਿ ਪ੍ਰਬੋਧ ਕਹਿ ਪ੍ਰਕਾਸ਼ ਪ੍ਰੇਮ, ਗਾਦੀ ਨਾ ਵਿਛਾਏ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੱਦੀ ਵਿਛਾ ਕੇ ਨਾ ਬਹਿ ਜਾਏ।
ਨਾ ਪ੍ਰਿਅੰਕ ਹਾਥ ਦੀਜੀਐ ਤੇ ਜਦੋਂ ਕੋਈ ਹੋਵੇ ਨਾ ਤੇ ਆਪਣੀਆਂ ਦੋਨਾਂ ਅਰਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਉੱਤੇ ਨਾ ਰੱਖ ਕੇ ਬਹਿ ਜਾਏ। ਕਈ ਸੱਜਣ ਦੇਖੇ ਨੇ ਉਹ ਇਸ ਤਰ੍ਹਾਂ ਅਰਕ ਰੱਖ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀ ਜਾਣਗੇ। ਕਹਿਣ ਲੱਗੇ ਗਾਦੀ ਨਾ ਵਿਛਾਏ, ਨਾ ਪ੍ਰਿਅੰਕ ਹਾਥ ਦੀਜੀਐ ਤੇ ਅਗਲੀਆਂ ਤੁਕਾਂ ਵੱਲ ਧਿਆਨ ਦਿਆ ਜੇ। ਖਾਂਸੀ, ਕ੍ਰੋਧ, ਵਾਰਤਾ, ਜੁੰਬਾਈ ਔਰ ਡਕਾਰ ਸ਼ੀਕ, ਪਿਆਰਿਆ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਉੱਚੀ ਉੱਚੀ ਖੰਘੀ ਨਾ ਜਾਈ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਗੁੱਸੇ ਨਾਲ ਪਾਠ ਨਾ ਕਰੀ। ਅਸੀਂ ਦੇਖੇ ਨੇ ਪਾਠੀ ਸਿੰਘ ਪਾਠ ਕਰਦੇ ਨੇ, ਇੱਕ ਜਣਾ 10 ਮਿੰਟ ਲੇਟ ਆਵੇ ਦੂਜਾ ਚੌਰ ਨਾਲ ਉਹਨੂੰ ਕੁੱਟਣ ਤੱਕ ਜਾਂਦਾ ਹੈ। ਹੁਣ ਉਹ ਪਾਠ ਦਾ ਆਨੰਦ ਕੀ ਜੀ, ਫਿਰ ਅਸਰ ਘਰ 'ਤੇ ਕੀ ਪੈਣਾ ਹੈ। ਖਾਂਸੀ, ਕ੍ਰੋਧ, ਵਾਰਤਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਦੁਨੀਆਂ ਦੀਆਂ ਗੱਲਾਂ ਨਾ ਕਰੀ। ਖਾਂਸੀ, ਕ੍ਰੋਧ, ਵਾਰਤਾ, ਜੰਬਾਈ ਔਰ ਡੁਕਾਰ ਸ਼ੀਕ, ਆਵਾਸੀਆਂ ਨਾਲ ਲਈ ਜਾਈ ਅਤੇ ਛਿੱਕਾਂ ਨਾ ਮਾਰੀ ਜਾਈ ਗੁਰੂ ਗ੍ਰੰਥ ਸਾਹਿਬ ਉੱਤੇ। ਹਾਂਸੀ, ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੂੰ ਪੜ੍ਹ ਕੇ ਮਜ਼ਾਕ ਨਾ ਉਡਾਈ। ਅਤੇ ਮੈਂ ਬੜੇ ਬੰਦੇ ਐਸੇ ਦੇਖੇ ਨੇ, ਤੁਸੀਂ ਵੀ ਦੇਖੇ ਹੋਣੇ ਨੇ, ਜਿਹੜੇ ਤੁਕ ਲੈ ਕੇ ਐਵੇਂ ਮਜ਼ਾਕ ਉਡਾਈ ਜਾਣਗੇ। ਰਹਿਤਨਾਮਾ ਮੈਂ ਪੜ੍ਹ ਰਿਹਾ ਸਾਂ, ਉਹਦੇ ਵਿੱਚ ਲਿਖਿਆ ਸੀ ਗੁਰੂ ਕਾ ਸਿੱਖ ਹੋਏ ਸ਼ਬਦੇ ਨੇ, ਗੁਰੂ ਕਾ ਸਿੱਖ ਹੋਏ ਬਾਣੀ ਕਾ ਮਜ਼ਾਕ ਉਡਾਏ ਸੋ ਪੱਕਾ ਤਨਖਾਈਆ। ਹੋਵੇ ਗੁਰੂ ਦਾ ਸਿੱਖ ਤੇ ਬਾਣੀ ਦੀ ਹਾਂਸੀ ਕਰੇ। ਹਾਂਸੀ, ਕਹਿਣ ਲੱਗੇ ਉੱਥੇ ਖੱਸੀ ਨਾ, ਅਗਲੇ ਸ਼ਬਦੋਂ ਨਾ ਕਹਿ। ਖਾਂਸੀ, ਕ੍ਰੋਧ, ਵਾਰਤਾ, ਜੰਬਾਈ ਔਰ ਡਕਾਰ ਸ਼ੀਕ, ਹਾਂਸੀ, ਸੀਂਡ, ਮੰਦ ਪਾਉਣ, ਥੂਕ ਨਾ ਕਰੀਜੀਐ, ਜ਼ੁਕਾਮ ਲੱਗਾ ਹੋਵੇ ਤੇ ਨਾਲ ਛਿੱਕਾਂ ਮਾਰੀ ਜਾਏ ਤੇ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਨਹੀਂ। ਮੰਦ ਪਾਉਣ ਤੋਂ ਵੀ ਗੁਰੇਜ਼ ਕਰ ਜੇ ਤੂੰ ਉਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਇਕਾਗਰ ਹੋ ਕੇ ਕਰਨਾ ਚਾਹੁੰਦਾ ਹੈ ਤੇ ਸੱਚ ਜਾਣੂ। ਤੁਸੀਂ ਕਹੋਗੇ ਜੀ ਲਓ ਇਹ ਨਿੱਕੀਆਂ ਨਿੱਕੀਆਂ ਗੱਲਾਂ, ਇਹ ਨਿੱਕੀ ਨਿੱਕੀ ਹਰਕਤ ਹੀ ਸਾਡੇ ਅੰਦਰ ਦੀ ਇਕਾਗਰਤਾ ਨੂੰ ਭੰਗ ਕਰਦੀ ਹੈ। ਖੰਘ ਇਕਾਗਰਤਾ ਭੰਗ ਕਰੇਗੀ, ਛਿੱਕ ਇਕਾਗਰਤਾ ਭੰਗ ਕਰੇਗੀ। ਖਾਂਸੀ, ਕ੍ਰੋਧ, ਵਾਰਤਾ, ਜੰਬਾਈ ਔਰ ਡਕਾਰ ਸ਼ੀਕ, ਹਾਂਸੀ, ਸੀਂਡ, ਮੰਦ ਪਾਉਣ, ਥੂਕ ਨਾ ਕਰੀਜੀਐ ਤੇ ਇੱਕ ਕੰਮ ਕਰੀ, ਸ਼ਾਂਤ ਕੀ ਸੁਭਾਵ, ਸ਼ਾਂਤ ਹੋ ਕੇ ਅਕਾਲ ਸੋ ਲਗਾਏ ਧਾਨ, ਅਕਾਲ ਨਾਲ ਧਿਆਨ ਲਾ ਕੇ ਗ੍ਰੰਥ ਜੀ ਕੋ ਪਾਠ ਪਿਆਰੇ ਐਸੀ ਭਾਂਤ ਕੀਜੀਐ। ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਜੇ ਰਸ ਲੈਣਾ ਚਾਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪਾਠ ਇਸ ਢੰਗ ਨਾਲ ਕਰ, ਤੇਰੇ ਅੰਦਰ ਨੂੰ ਟਿਕਾ ਮਿਲੇ। ਹੁਣ ਸਾਡੇ ਕਈ ਪ੍ਰਸ਼ਨ ਨੇ, ਅਸੀਂ ਕਈ ਵਾਰੀ ਇਹ ਸ਼ਬਦ ਕਹਿੰਦੇ ਹਾਂ, ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ ਕਿ ਬਾਣੀ ਗਾਓ ਸਿੱਖੋ, ਇੱਥੋਂ ਤੱਕ ਆਵਾਜ਼ ਦਿੱਤੀ ਏ ਕਿ ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਜੇ ਪਾਠ ਕਰਦਿਆਂ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ। ਬਾਬਾ ਜੀ ਨੇ ਕਿਹਾ ਬਾਣੀ ਦਾ ਪਾਠ ਕਰੇਗਾ ਮਿਲੇਗਾ ਪਤਾ ਕੀ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਹੁਣ ਇੱਥੇ ਬੰਨਾ ਦਾ ਅਰਥ ਕਈ ਸੱਜਣ ਪੁੱਤਰ ਕਰਦੇ ਨੇ, ਬੰਨਾ ਦਾ ਅਰਥ ਹੈ ਬੰਦ, ਰੋਕ ਲਾਣੀ। ਪਰਮੇਸ਼ਰ ਦਿੱਤਾ ਬੰਨਾ, ਮੇਰੇ ਪਰਮੇਸ਼ਵਰ ਨੇ ਦਇਆ ਕਰ ਦਿੱਤੀ, ਜਿਹੜੇ ਦੁੱਖ ਮੇਰੇ ਘਰ ਆਉਂਦੇ ਸਨ ਉਹਨਾਂ ਨੂੰ ਬੰਨ ਮਾਰ ਕੇ ਰੋਕ ਦਿੱਤਾ। ਗੁਰਖੋ ਇਹ ਧੁਰ ਕੀ ਬਾਣੀ ਹੈ, ਇਹਨੂੰ ਆਮ ਕਵਿਤਾ ਨਾ ਸਮਝਿਓ, ਇਹਨੂੰ ਆਮ ਗੀਤ ਨਾ ਸਮਝਿਓ, ਇਹਨੂੰ ਆਮ ਸ਼ਬਦ ਨਾ ਸਮਝਿਓ। ਮੈਨੂੰ ਇੱਕ ਉਦਾਹਰਣ ਯਾਦ ਆਈ ਕਿ ਪਾਕਿਸਤਾਨ ਦੇ ਇੱਕ ਰਾਸ਼ਟਰਪਤੀ ਹੋਏ ਨੇ ਯਾਕੂਬ ਖਾਨ, ਅਯੂਬ ਖਾਨ, ਜਨਰਲ ਅਯੂਬ ਖਾਨ, ਉਹਨਾਂ ਦੀ ਜੀਵਨੀ ਦੇ ਸੰਬੰਧੀ ਪਿਛਲੇ ਦਿਨੀ ਮੇਰੇ ਹੱਥ ਵਿੱਚ ਇੱਕ ਕਿਤਾਬ ਚਾ ਲੱਗਾ। ਮੈਂ ਕਹਿੰਦਾ ਸਾਡਾ ਸਮਰੱਥ ਗੁਰੂ ਹੈ, ਕੱਲਾ ਕਥਾ ਲੈਕਚਰ ਕੀਰਤਨ ਤੱਕ ਸੀਮਿਤ ਨਹੀਂ, ਮੈਂ ਸਿਰਫ ਇੱਕ ਦੁਹਾਈ ਤੁਹਾਡੇ ਚਰਨਾਂ ਵੀ ਦੇ ਕੇ ਜਾਣੀ ਏ, ਜੇ ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਹੋ ਤੇ ਗੁਰਮੁਖੋ ਆਪਣੇ ਤਨ ਨਾਲ ਖੰਡਾ ਕੇ ਬਾਣੀ ਪੜ੍ਹਨੀ ਸ਼ੁਰੂ ਕਰੋ, ਆਪ ਬਾਣੀ ਸ਼ੁਰੂ ਕਰੋ। ਅਯੂਬ ਖਾਨ ਦੀ ਜ਼ਿੰਦਗੀ ਵਿੱਚ ਇੱਕ ਬੜੀ ਸੋਹਣੀ ਘਟਨਾ ਹੈ। ਕੋਈ ਸੱਜਣ ਪਾਕਿਸਤਾਨ ਗਏ, ਜਨਰਲ ਸਾਹਿਬ ਦੇ ਘਰ ਪਹੁੰਚੇ ਤੇ ਜਦੋਂ ਉਹਦੇ ਘਰ ਵਿੱਚ ਪ੍ਰਵੇਸ਼ ਕੀਤਾ, ਜਿਹੜਾ ਉਹਦਾ ਲਿਵਿੰਗ ਰੂਮ ਸੀ, ਡਰਾਇੰਗ ਰੂਮ ਸੀ, ਤੇ ਉਹਦੇ ਵਿੱਚ ਗੁਰਮੁਖੀ ਲਿਪੀ ਵਿੱਚ ਵੀ ਮੂਲ ਮੰਤਰ ਲਿਖਿਆ ਤੇ ਥੱਲੇ ਉਰਦੂ ਦੇ ਵਿੱਚ ਵੀ ਮੂਲ ਮੰਤਰ ਲਿਖਿਆ। ਕਹਿੰਦੇ ਨੇ ਉਹ ਸੱਜਣ ਲਿਖਦਾ ਹੈ ਵੀ ਸਾਡੀ ਹੱਦ ਰਹਿ ਗਈ ਅੰਦਰ ਚਿੱਤ ਚੋਂ, ਇਹ ਵੀ ਇਹ ਕੀ ਗੱਲ ਹੋ ਗਈ ਕਿ ਇਹਨੇ ਆਪਣੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦਾ ਮੂਲ ਮੰਤਰ ਤੇ ਮਨ ਚਾਹਿਆ। ਹੋ ਸਕਦਾ ਸੀ ਸਿੱਖ ਆਏ ਹਾਂ, ਜਰਨਲ ਇਹ ਪੋਲੀਟੀਸ਼ੀਅਨ ਹੈ, ਕਿਉਂਕਿ ਪੋਲੀਟੀਕਲ ਵੀ ਹੈ ਸਾਨੂੰ ਖੁਸ਼ ਕਰਨ ਦੇ ਲਈ। ਕਹਿੰਦੇ ਨੇ ਅਸੀਂ ਧਿਆਨ ਨਾਲ ਉਹਨੂੰ ਦੇਖਿਆ ਅਤੇ ਅਯੂਬ ਖਾਨ ਜਦੋਂ ਸਾਡੇ ਕੋਲ ਬੈਠਾ ਅਤੇ ਚਿੱਤ ਵਿੱਚ ਇਹ ਉਤਸੁਕਤਾ ਸੀ, ਪੁੱਛੀਏ ਵੀ ਇਹ ਕਿਉਂ ਲਿਖ ਕੇ ਲਾਇਆ ਹੈ। ਕਹਿੰਦੇ ਨੇ ਅਸੀਂ ਪੁੱਛ ਲਿਆ ਜੀ ਇਹ ਕੀ। ਕਹਿੰਦੇ ਨੇ ਜਰਨਲ ਸਾਹਿਬ ਦਾ ਉੱਤਰ ਸੀ ਸਿੱਖ ਹੋ ਕੇ ਪੁੱਛਦੇ ਹੋ ਇਹ ਕੀ, ਧਿਆਨ ਦਿਆ ਜੇ ਸਿੱਖ ਹੋ ਕੇ ਪੁੱਛਦੇ ਹੋ ਇਹ ਕੀ। ਕਹਿਣ ਲੱਗੇ ਹੱਸ ਪਏ। ਨਾਲ ਹੀ ਅਯੂਬ ਖਾਨ ਕਹਿੰਦਾ ਇਹ ਮੇਰੇ ਪੀਰ ਗੁਰੂ ਨਾਨਕ ਬਾਬੇ ਦਾ ਕਲਾਮ ਹੈ, ਇਹ ਮੇਰੇ ਜ਼ਾਹਰਾ ਪੀਰ ਦਾ ਕਲਾਮ ਹੈ। ਅਤੇ ਪੁੱਛਿਆ ਜੀ ਤੁਸੀਂ ਕਿਉਂ ਲਿਖ ਕੇ ਲਾਇਆ। ਕਹਿਣ ਲੱਗੇ ਇਹਦੇ ਪਿੱਛੇ ਵੀ ਇੱਕ ਬੜੀ ਵੱਡੀ ਘਟਨਾ ਹੈ, ਇੱਕ ਕਹਾਣੀ ਹੈ। ਪੁੱਛਿਆ ਜੀ ਕੀ। ਅਯੂਬ ਖਾਨ ਕਹਿੰਦਾ ਹੈ ਕਿ ਜਿਸ ਵੇਲੇ ਮੈਂ ਐਬਟਾਬਾਦ ਸਕੂਲ ਵਿੱਚ ਪੜ੍ਹਦਾ ਸਾਂ, ਦੇਸ਼ ਦੀ ਵੰਡ ਤੋਂ ਪਹਿਲਾਂ ਦੀਆਂ ਬਾਤਾਂ ਨੇ, ਕਹਿੰਦੇ ਨੇ ਮੈਂ ਸਕੂਲ ਵੀ ਜਾਣਾ, ਕੋਈ ਦਿਨ ਐਸਾ ਨਹੀਂ ਸੀ ਜਿਸ ਦਿਨ ਮੈਨੂੰ ਕਲਾਸ ਵਿੱਚ ਮਾਰ ਨਹੀਂ ਸੀ ਪੈਂਦੀ, ਕੰਮ ਨਾ ਆਉਣਾ, ਪੜ੍ਹਾਈ ਨਾ ਆਉਣੀ। ਕਹਿੰਦੇ ਨੇ ਮੈਂ ਕਲਾਸ ਵੀ ਜਾਣਾ, ਹਰ ਰੋਜ਼ ਖੜ੍ਹੇ ਹੋਣਾ, ਰੋਜ਼ ਕੁੱਟ ਪੈਣੀ, ਅਤੇ ਰਸਤੇ ਵਿੱਚ ਇੱਕ ਗੁਰਦੁਆਰਾ ਆਉਂਦਾ ਸੀ। ਕਹਿੰਦੇ ਨੇ ਇੱਕ ਦਿਨ ਮੈਂ ਕੀ ਕੀਤਾ, ਆਪਣਾ ਫੱਟੀ ਬਸਤਾ ਲਿਆ ਅਤੇ ਅਯੂਬ ਖਾਨ ਕਹਿੰਦਾ ਮੈਂ ਗੁਰਦੁਆਰੇ ਚਲਾ ਗਿਆ। ਅਤੇ ਉੱਥੋਂ ਦੇ ਬਾਬਾ ਜੀ ਕਹਿੰਦੇ ਨੇ ਮੈਨੂੰ ਪਿਆਰ ਬੜਾ ਕਰਦੇ ਸਨ, ਗ੍ਰੰਥੀ ਸਾਹਿਬ। ਕਹਿੰਦੇ ਨੇ ਜਦੋਂ ਮੈਂ ਉੱਥੇ ਬੈਠਾ ਅਤੇ ਉਸ ਵੇਲੇ ਬਾਬਾ ਜੀ ਆ ਗਏ ਅਤੇ ਮੈਨੂੰ ਉਹ ਕਹਿੰਦੇ ਹੁੰਦੇ ਸਨ ਯੂਬਾ। ਕਹਿਣ ਲੱਗੇ ਉਹ ਯੂਬਿਆ ਅੱਜ ਤੂੰ ਸਕੂਲ ਕਿਉਂ ਨਹੀਂ ਗਿਆ। ਕਹਿੰਦੇ ਨੇ ਮੈਂ ਸੱਚ ਬੋਲ ਕੇ ਕਿਹਾ, ਮੈਂ ਕਿਹਾ ਬਾਬਾ ਜੀ ਮੈਂ ਸਕੂਲ ਨਹੀਂ ਜਾਣਾ। ਕਹਿਣ ਲੱਗੇ ਪੁੱਤਰ ਕਿਉਂ। ਕਹਿੰਦਾ ਕੋਈ ਦਿਨ ਐਸਾ ਨਹੀਂ ਜਿੱਦਣ ਮਾਰ ਨਾ ਪੈਂਦੀ ਹੋਵੇ, ਹਰ ਰੋਜ਼ ਮਾਰ ਪੈਂਦੀ ਹੈ, ਕਲਾਸ ਵਿੱਚ ਖੜਾ ਹੁੰਦਾ। ਕਹਿੰਦੇ ਨੇ ਮੈਂ ਛੋਟਾ ਸਾਂ, ਮੈਨੂੰ ਪਕੜ ਕੇ ਬਾਹੋ ਨਾ। ਕਹਿੰਦਾ ਉਸ ਬਾਬੇ ਨੇ ਆਪਣੀ ਗੋਦ ਵਿੱਚ ਲੈ ਲਿਆ। ਗੁਰਮੁਖੋ ਮੈਂ ਸਵੇਰੇ ਵੀ ਅਰਜ਼ ਕੀਤੀ ਸੀ, ਮੇਰਾ ਗੁਰੂ ਕਮੇਰ ਕਰੇ ਕਿ ਸਿੱਖ ਦਾ ਜੀਵਨ ਹੀ ਬਾਣੀ ਦੇ ਅਰਥ ਕਰਨ ਲੱਗ ਪਵੇ। ਆਪ ਨੂੰ ਪਤਾ ਹੈ ਕਿ ਬਾਬਾ ਬੁੱਢਾ ਸਾਹਿਬ ਪਹਿਲੇ ਗ੍ਰੰਥੀ ਥਾਪੇ ਗਏ, ਅਤੇ ਪਤਾ ਹੈ ਉਹਨਾਂ ਦੀ ਉਮਰ ਉਦਣ ਕਿੰਨੀ ਸੀ ਜਿੱਦਣ ਪਹਿਲਾ ਹੁਕਮਨਾਮਾ ਲਿਆ ਹੈ। 1506 ਨੂੰ ਬਾਬਾ ਬੁੱਢਾ ਸਾਹਿਬ ਦਾ ਜਨਮ ਹੋਇਆ ਹੈ, 1518 ਨੂੰ ਗੁਰੂ ਨਾਨਕ ਸਾਹਿਬ ਨੂੰ 12 ਸਾਲ ਦੀ ਉਮਰ ਵਿੱਚ ਮਿਲੇ ਨੇ। ਗਿਣਤੀ ਕਰਕੇ ਦੇਖੋ 1506 ਨੂੰ ਬਾਬੇ ਬੁੱਢੇ ਦਾ ਜਨਮ ਹੈ, 1604 ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਜਿਸ ਦਿਨ ਬਾਬੇ ਬੁੱਢੇ ਨੇ ਪਹਿਲਾ ਹੁਕਮਨਾਮਾ ਲਿਆ ਉਦਣ ਉਸ ਮਹਾਂਪੁਰਸ਼ ਦੀ ਉਮਰ 98 ਸਾਲ ਦੀ ਸੀ, 98 ਸਾਲ ਦੀ ਉਮਰ। ਅਤੇ ਗੁਰਮੁਖੋ ਉਹ ਗੁਰੂ ਕਾ ਗ੍ਰੰਥੀ 98 ਸਾਲ ਦੀ ਉਮਰ ਤਾਂ ਕੇਵਲ ਨਹੀਂ, 125 ਸਾਲ ਸੰਸਾਰ 'ਤੇ ਜੀ ਕੇ ਗਿਆ, 113 ਸਾਲ ਉਹਨੇ ਕੇਵਲ ਗੁਰੂ ਨਾਨਕ ਦੀ ਸਿੱਖੀ ਕਮਾਈ। ਅਤੇ ਪ੍ਰਸੰਨਤਾ ਇਸ ਗੱਲ ਦੀ ਹੋਈ ਜਿਸ ਦਿਨ ਉਸ ਗੁਰੂ ਕੇ ਗ੍ਰੰਥੀ ਦਾ ਚਲਾਣਾ ਹੋਇਆ ਅਤੇ ਗੁਰੂ ਹਰਗੋਬਿੰਦ ਸਾਹਿਬ ਉਹਦੇ ਕੋਲ ਆਪ ਚੱਲ ਕੇ ਰਮਦਾਸ ਗਏ, ਅਤੇ ਜਦੋਂ ਅਰਥੀ ਚੁੱਕਣ ਲੱਗੇ ਅਤੇ ਇੱਕ ਮੋਢਾ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਲਾਇਆ ਸੀ। ਕਿੰਨਾ ਉੱਚਾ ਸਿੱਖ ਹੋਵੇਗਾ। ਅੱਜ ਵੀ ਤੁਸੀਂ ਮੈਂ ਖਿੰਨ ਵਿੱਚੋਂ ਨਿਕਲਿਆ ਵਾਂ, ਗ੍ਰੰਥ ਸਾਹਿਬ ਦੇ ਨਾਲ ਗ੍ਰੰਥੀ ਦੀ ਗੱਲ ਵੀ ਜ਼ਰੂਰੀ ਹੈ। ਗੁਰਮੁਖੋ ਜਿਸ ਦਿਨ ਹਜ਼ੂਰ ਗਵਾਲੀਅਰ ਦੇ ਕਿਲੇ ਵਿੱਚ ਨੇ ਇਸ ਮਹਾਂਪੁਰਸ਼ ਦੀ ਉਮਰ 106 ਸਾਲ ਦੇ ਕਰੀਬ ਸੀ, 3-6 ਸਾਲ ਦੇ ਦਰਮਿਆਨ, ਹੱਥ ਵਿੱਚ ਪਕੜੀ ਜੱਗ ਦੀ ਕੋਈ ਮਿਸਾਲ, ਪਕੜ ਕੇ ਨਿਸ਼ਾਨ ਗਵਾਲੀਅਰ ਜਾ ਪਹੁੰਚੇ, ਪਰਿਕਰਮਾ ਕਰਨੀ ਕਿਲੇ ਦੀ ਅਤੇ ਨਾਲ ਬੂਹੇ ਅੱਗੇ ਆ ਕੇ ਮੱਥਾ ਟੇਕ ਦੇਣਾ। ਅਤੇ ਜਦੋਂ ਪੁੱਛਿਆ ਗਿਆ ਕਿ ਬਾਬਾ ਪਰਿਕਰਮਾ ਕਰਕੇ ਮੱਥਾ ਕਿਉਂ ਟੇਕਦੇ ਹੋ, ਕਹਿਣ ਲੱਗੇ ਹਕੀਕਤ ਇਹ ਵੇ ਮੇਰੇ ਅੰਦਰ ਦਾ ਸਾਈਂ ਇੱਥੇ ਬੈਠਾ, ਮੈਂ ਨਮਸਕਾਰ ਕਰਨ ਆਇਆ ਹਾਂ। ਹਜ਼ੂਰ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਏ ਅਤੇ ਉੱਥੇ ਆ ਕੇ ਬਾਬਾ ਜੀ ਨੇ ਜਿਹੜੀ ਸ਼ਬਦ ਚੌਂਕੀ ਕੱਢੀ, ਅੰਮ੍ਰਿਤਸਰ ਆ ਕੇ ਕਿਹਾ ਬਾਬਾ ਜੀ ਤੁਹਾਡੀ ਚੌਂਕੀ ਜੁਗੋ ਜੁਗ ਅਟਲ ਹੋਵੇਗੀ, ਕੋਈ ਭਾਵਨਾ ਵਾਲਾ ਚੌਂਕੀ ਵਿੱਚ ਤੁਰੇਗਾ ਅਤੇ ਸਾਡੇ ਦੀਦਾਰ ਪਾਇਆ ਕਰੇਗਾ, ਅਸੀਂ ਤੁਹਾਡੀ ਚੌਂਕੀ ਵੀ ਸ਼ਾਮਿਲ ਹੋਵਾਂਗੇ। ਜਦੋਂ ਤੁਸੀਂ ਹਰਿਮੰਦਰ ਸਾਹਿਬ ਜਾਂਦੇ ਹੋ ਅਤੇ ਸ਼ਾਮ ਨੂੰ ਇੱਕ ਚੌਂਕੀ ਨਿਕਲਦੀ ਹੈ, ਇੱਕ ਤਾਂ ਕੀਰਤਨ ਦੀਆਂ ਚੌਂਕੀਆਂ ਨੇ, ਅਕਾਲ ਤਖਤ ਸਾਹਿਬ ਅਤੇ ਰਹਿ ਰਾਸ ਦਾ ਪਾਠ ਹੁੰਦਾ ਸੰਪੂਰਨ, ਅਤੇ ਗ੍ਰੰਥੀ ਸਾਹਿਬ ਜਿਹੜਾ ਪਾਠ ਕਰਦਾ ਇੱਕ ਸ੍ਰੀ ਸਾਹਿਬ, ਇੱਕ ਫੁੱਲਾਂ ਦਾ ਹਾਰ ਅਤੇ ਇੱਕ ਨਿਸ਼ਾਨ ਸਾਹਿਬ ਚੌਂਕੀ ਕੱਢਣ ਵਾਲਿਆਂ ਨੂੰ ਦਿੰਦਾ। ਉਹ ਚੌਂਕੀ ਕੱਢਣ ਵਾਲੇ ਪਹਿਲਾਂ ਵੱਡੇ ਸਰੋਵਰ ਦੀ ਪਰਿਕਰਮਾ ਕਰਦੇ ਨੇ, ਫਿਰ ਦਰਸ਼ਨੀ ਡਿਊਟੀ ਤੋਂ ਹਰਿਮੰਦਰ ਸਾਹਿਬ ਦੇ ਅੰਦਰ ਆਉਂਦੇ ਨੇ, ਅਤੇ ਜਦੋਂ ਹਰਿਮੰਦਰ ਸਾਹਿਬ ਦੇ ਅੱਗੇ ਆਉਂਦੇ ਨੇ ਅੰਦਰ ਕੀਰਤਨ ਬੰਦ ਹੋ ਜਾਂਦਾ। ਜੇ ਪੁੱਛਿਆ ਜਾਏ ਕਿਉਂ,
ਕਹਿਣ ਲੱਗੇ ਬਾਬੇ ਬੁੱਢੇ ਦੀ ਚੌਂਕੀ ਆ ਗਈ, ਇਹਦਾ ਅਦਬ ਹੈ, ਹੁਣ ਅਰਦਾਸ ਕੀਤੀ ਜਾਏਗੀ। ਮੇਰੇ ਕਹਿਣ ਤੋਂ ਮੁਰਾਦ ਅੱਜ ਵੀ ਉਹ ਚੌਂਕੀ ਕਾਇਮ ਹੈ। ਉਸ ਗੁਰੂ ਕੇ ਗ੍ਰੰਥੀ ਨੇ 113 ਸਾਲ ਸਿੱਖੀ ਕਮਾਈ ਤੇ ਗੁਰੂ ਨੇ ਆਪਣੇ ਮੋਢਾ ਉਹਦੀ ਅਰਥੀ ਨੂੰ ਲਾਇਆ। ਤੇ ਗੁਰਮੁਖੋ, ਜਿੰਨੇ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਭੋਗ ਨਹੀਂ ਪਿਆ, ਉਹਨੇ ਦਿਨ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਦੇ ਘਰ ਵਿੱਚ ਹੀ ਰਹੇ ਸਨ, ਰਮਦਾਸ ਰਹੇ। ਉਹ ਅਯੂਬ ਖਾਂ ਕਹਿੰਦਾ ਕਿ ਗੁਰੂ ਕੇ ਗ੍ਰੰਥੀ ਉਸ ਬਾਬੇ ਨੇ ਮੈਨੂੰ ਬੁਲਾਇਆ, ਜਦੋਂ ਮੈਂ ਕਿਹਾ ਮੈਨੂੰ ਮਾਰ ਪੈਂਦੀ ਏ, ਮੈਨੂੰ ਕੁਝ ਆਉਂਦਾ ਨਹੀਂ, ਕੋਲ ਬਿਠਾ ਕੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਅਜੂਬਿਆ, ਅੱਜ ਤੋਂ ਬਾਅਦ ਮਾਰ ਨਹੀਂ ਪਏਗੀ। ਕਹਿੰਦਾ ਬਾਬਾ ਜੀ ਮੇਰਾ ਦਿਮਾਗ ਹੀ ਨਹੀਂ ਚੱਲਦਾ, ਮਾਰ ਮੈਨੂੰ ਪੈਣੀ ਪੈਣੀ। ਕਹਿਣ ਲੱਗੇ ਮੈਂ ਇੱਕ ਗੱਲ ਤੈਨੂੰ ਦੱਸਾਂ, ਤੂੰ ਕਮਾ ਸਕੇਗਾ? ਕਹਿਣ ਲੱਗਾ ਦੱਸੋ। ਕਹਿੰਦਾ ਉਸ ਮਹਾਂਪੁਰਸ਼ ਨੇ ਆਹ ਜੋ ਤੁਸੀਂ ਲਿਖਿਆ ਹੋਇਆ ਦੇਖਦੇ ਹੋ, ਉਹਨੇ ਅੱਗੇ ਅੱਗੇ ਬੋਲਿਆ, ਮੈਂ ਉਹਦੇ ਪਿੱਛੇ ਪਿੱਛੇ ਬੋਲਿਆ। ਮੈਂ ਕਹਿੰਦਾ ਮੈਨੂੰ ਖਿਮਾ ਕਰਿਆ ਜੇ, ਅਰਥਾਂ ਦਾ ਨਹੀਂ ਪਤਾ ਤੇ ਬਾਣੀ ਤਾਂ ਵੀ ਪੜ, ਜੇ ਤੈਨੂੰ ਰਸ ਨਹੀਂ ਆਇਆ ਤੇ ਬਾਣੀ ਤਾਂ ਵੀ ਪੜ। ਆਪ ਜੀ ਕਹੋਗੇ ਜੀ ਕਿਉਂ ਇਹ ਅਨਪੜ੍ਹਤਾ ਵਾਲੀ ਗੱਲ? ਬਿਲਕੁਲ ਨਹੀਂ। ਜੇ ਬਿਜਲੀ ਚਲੀ ਜਾਏ ਤੇ ਇਹਦਾ ਮਤਲਬ ਇਹ ਨਹੀਂ ਕਿ ਪੋਲ ਤੋਂ ਖੰਭੇ ਤੋਂ ਤਾਰਾਂ ਹੀ ਲਪੇਟ ਕੇ ਲੈ ਆਈਏ। ਬਿਜਲੀ ਚਲੀ ਗਈ, ਬਿਜਲੀ ਨਹੀਂ ਆਈ ਤੇ ਤਾਰਾਂ ਦਾ ਕਨੈਕਸ਼ਨ ਨਾ ਤੋੜ, ਇਹਨੂੰ ਜੁੜਿਆ ਰਹਿਣ ਦੇ। ਹੁਣ ਨਹੀਂ ਆਈ ਤੇ ਦੋ ਦਿਨ ਖਲੋ ਕੇ ਆਏਗੀ। ਜੇ ਕਨੈਕਸ਼ਨ ਹੀ ਟੁੱਟ ਗਿਆ ਤੇ ਚੇਤੇ ਰੱਖੀ, ਕਦੀ ਵੀ ਬਿਜਲੀ ਨਹੀਂ ਆਏਗੀ। ਇਸ ਉਦਾਹਰਨ ਨੂੰ ਸਮਝਿਓ। ਜੇ ਰਸ ਨਹੀਂ ਆਇਆ, ਮੈਂ ਜੀ ਬਾਣੀ ਪੜ੍ਹਨੀ ਛੱਡ ਦਿੱਤੀ, ਇਹਦਾ ਮਤਲਬ ਕਨੈਕਸ਼ਨ ਟੁੱਟ ਗਿਆ। ਜਿੱਥੇ ਤਾਰਾਂ ਟੁੱਟ ਜਾਣ ਉੱਥੇ ਕਦੀ ਵੀ ਦੀਪਕ ਨਹੀਂ ਜਲਦੇ, ਤੇ ਜਿੱਥੇ ਬਾਣੀ ਦਾ ਨੇਮ ਟੁੱਟ ਜਾਏ ਉੱਥੇ ਕਦੀ ਰੂਹਾਨੀਅਤ ਦਾ ਸੂਰਜ ਨਹੀਂ ਚੜ੍ਹਦਾ ਹੁੰਦਾ। ਰਸ ਆਵੇ ਨਾ ਆਵੇ, ਤੂੰ ਬਾਣੀ ਪੜ੍ਹ ਤਾਂ ਸਹੀ। ਹੁਣ ਇਹ ਅਭਿਆਸੀਆਂ ਨਾਲ ਸੰਬੰਧਿਤ ਨੇ, ਤਰਕਸ਼ੀਲ ਵਾਲਿਆਂ ਨਾਲ ਨਹੀਂ। ਸਤਿਗੁਰੂ ਨੇ ਕਿਰਪਾਲਤਾ ਕੀਤੀ। ਅਸੀਂ ਕਹਿੰਦੇ ਹਾਂ ਅਰਥ ਨਹੀਂ ਆਉਂਦੇ ਤੇ ਬਾਣੀ ਦਾ ਲਾਭ ਕੋਈ ਨਹੀਂ। ਗੁਰਮੁਖੋ, ਮੈਂ ਦੋ ਪ੍ਰਮਾਣ ਦੇਣਾ ਵਾਂ। ਇੱਕ ਬੰਦੇ ਨੂੰ ਲੱਗੀ ਪਿਆਸ, ਉਹਨੂੰ ਪਤਾ ਕੋਈ ਨਹੀਂ ਪਾਣੀ ਦਾ, ਸਿਰਫ ਇੰਨਾ ਪਤਾ ਵੀ ਪਾਣੀ ਪਿਆਸ ਬੁਝਾਉਂਦਾ। ਉਹ ਸਾਡੇ ਘਰ ਵਿੱਚ ਆ ਜਾਏ, ਇਹ ਕਹਿ ਮੈਨੂੰ ਪਿਆਸ ਲੱਗੀ ਤੇ ਪਾਣੀ ਦਿਓ, ਤੇ ਆਪਾਂ ਕੈਮਿਸਟਰੀ ਦਾ ਸੂਤਰ ਜਾਣਦੇ ਹੋਈਏ, ਆਪਾਂ ਕਹੀਏ ਵੀ ਪਾਣੀ ਅਸੀਂ ਉਹਨੂੰ ਦੇਣਾ ਜਿਹਨੂੰ ਪਾਣੀ ਦੇ ਸੂਤਰ ਦਾ ਪਤਾ ਹੈ। ਹੁਣ ਉਹਨੂੰ ਕੀ ਪਤਾ ਵੀ ਪਾਣੀ ਦਾ ਸੂਤਰ H2O ਹੈ? ਜਿਹਨੂੰ H2O ਨਹੀਂ ਪਤਾ, ਪੀਏਗਾ ਤੇ ਪਿਆਸ ਉਹਦੀ ਵੀ ਬੁਝੇਗੀ, ਤੇ ਜਿਹਨੂੰ ਪਤਾ ਹੈ ਉਹਦੇ ਚਰਨਾਂ ਵਿੱਚ ਨਮਸਕਾਰ ਹੈ। ਗੁਰਮੁਖੋ, ਪਾਣੀ ਗਲੇ ਤੋਂ ਥੱਲੇ ਚਲਾ ਜਾਏ ਤੇ ਪਿਆਸ ਬੁਝਾਉਂਦਾ ਹੈ। ਅਰਥਾਂ ਦੀ ਸਮਝ ਨਹੀਂ ਪਈ ਤੇ ਤਾਂ ਵੀ ਬਾਣੀ ਦਾ ਇਕਾਗਰਤਾ ਨਾਲ ਪਾਠ ਕਰੀ, ਸੱਚ ਜਾਣੀ ਤੇਰੇ ਅੰਦਰ ਦੀ ਪਿਆਸ ਜ਼ਰੂਰ ਬੁਝਾਏਗਾ। ਬੱਚੇ ਦਾ ਜਨਮ ਹੁੰਦਾ ਹੈ, ਕਦੀ ਅੱਜ ਤੀਕਰਾਂ ਕਿਸੇ ਹੋਸਪਿਟਲ ਵੀ ਤੁਸੀਂ ਦੇਖਿਆ ਕਿ ਇਹ ਕਿਹਾ ਜਾਏ ਵੀ ਬੱਚੇ ਨੂੰ ਤੁਸੀਂ ਜਨਮ ਤਾਂ ਦੇ ਦਿੱਤਾ? ਅੱਜ ਵੀ ਗੁਰਮੁਖ ਪਿਆਰੇ ਬੈਠੇ ਸਨ, ਗੱਲ ਚੱਲਦੀ ਸੀ ਅੱਜ ਦੀ ਨੌਜਵਾਨੀ ਦੀ, ਤੇ ਮੈਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਸੀ। ਇੰਗਲੈਂਡ ਵਿੱਚ ਮੈਂ ਇੱਕ ਐਗਜੀਬਿਸ਼ਨ ਦੇਖੀ, ਪ੍ਰਦਰਸ਼ਨੀ ਦੇਖੀ, ਤੇ ਸ਼ਰਵਣ ਆਪਣੇ ਮਾਤਾ ਪਿਤਾ ਨੂੰ ਬਿਠਾ ਕੇ ਤੁਰਿਆ ਜਾਂਦਾ ਹੈ। ਅੱਜ ਕਿਹੜਾ ਮਾਂ ਬਾਪ ਦਾ ਅਦਬ ਕਰਦਾ ਜੇ? ਗੁਰਮੁਖੋ, ਜਿਸ ਬੰਦੇ ਨੇ ਜਿਉਂਦੇ ਮਾਂ ਬਾਪ ਦਾ ਅਦਬ ਨਹੀਂ ਕੀਤਾ, ਉਹ ਧਰਮ ਸਥਾਨਾਂ ਤੇ ਨਾ ਭਟਕੇ, ਕਿਉਂਕਿ ਉਹਨੇ ਘਰ ਬੈਠੇ ਹੋਏ ਧਰਮ ਸਥਾਨ ਦੀ ਹੀ ਬੇਅਦਬੀ ਕਰ ਦਿੱਤੀ ਹੈ। ਭਾਈ ਗੁਰਦਾਸ ਕਹਿੰਦੇ ਨੇ, ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਉਹ ਮੈਂ ਜਦੋਂ ਪ੍ਰਦਰਸ਼ਨੀ ਦੇਖੀ ਤੇ ਮੇਰੇ ਅੰਦਰ ਨੂੰ ਇੱਕ ਗੱਲ ਬੜੀ ਟੁੰਬ ਕੇ ਗਈ। ਉਹਦੇ ਵਿੱਚ ਸ਼ਰਵਣ ਮਾਤਾ ਪਿਤਾ ਨੂੰ ਲੈ ਕੇ ਤੁਰਿਆ ਜਾਂਦਾ ਹੈ, ਤੇ ਅੰਗਰੇਜ਼ੀ ਵਿੱਚ ਉਹਦੇ ਥੱਲੇ 2-3 ਲਾਈਨਾਂ ਲਿਖੀਆਂ ਸਨ, ਤੇ ਉਹਦਾ ਪੰਜਾਬੀ ਵਿੱਚ ਤਰਜਮਾ ਇਹ ਹੈ ਕਿ ਇਹ ਇਨਸਾਨ ਜਿਸ ਦਿਨ ਤੇਰਾ ਤੇਰੀ ਮਾਤਾ ਦੇ ਉਦਰ ਵਿੱਚੋਂ ਜਨਮ ਹੋਇਆ, ਮਾਂ ਤੈਨੂੰ ਜਨਮ ਵੇਲੇ ਰੋਈ। ਹਕੀਕਤ ਹੈ, ਤੈਨੂੰ ਜਨਮ ਦਿੰਦਿਆਂ ਮਾਂ ਅੱਤ ਦਾ ਰੋਈ, ਤੇਰੇ ਜਨਮ ਹੋਣ ਦੀ ਦੇਰ ਸੀ, ਪਤਾ ਨਹੀਂ ਉਹਦੀ ਦਰਦ ਉਹਦੀ ਪੀੜਾ ਕਿੱਥੇ ਚਲੀ ਗਈ। ਜਨਮ ਹੋਇਆ ਤੈਨੂੰ ਮਾਂ ਦੀ ਛਾਤੀ ਤੇ ਪਾਇਆ, ਅੱਖਾਂ ਵਿੱਚ ਨੀਰ ਸੀ ਪਰ ਚਿਹਰੇ ਤੇ ਮੁਸਕਰਾਹਟ ਆ ਗਈ ਸੀ। ਇਹਦਾ ਮਤਲਬ ਜਨਮ ਦਾ ਦੁੱਖ ਭੁੱਲ ਗਿਆ। ਜਦੋਂ ਆਪਣੇ ਸੀਨੇ ਤੇ ਆਪਣੇ ਬੱਚੇ ਨੂੰ ਦੇਖਿਆ, ਉਹਨੇ ਜਿਹੜੀ ਗੱਲ ਲਿਖੀ ਉਹ ਕਹਿੰਦਾ, ਇਹ ਇਨਸਾਨ ਜਿਸ ਦਿਨ ਤੇਰਾ ਜਨਮ ਹੋਇਆ ਤੇ ਤੇਰੀ ਜ਼ਿੰਦਗੀ ਦਾ ਪਹਿਲਾ ਸਵਾਸ ਤੈਨੂੰ ਮਾਂ ਦੀ ਗੋਦ ਵਿੱਚ ਮਿਲਿਆ, ਪਹਿਲਾ ਸਵਾਸ ਤੂੰ ਮਾਂ ਦੀ ਗੋਦ ਵਿੱਚ ਲਿਆ, ਮਾਂ ਨੇ ਆਪਣਾ ਫਰਜ਼ ਅਦਾ ਕਰ ਦਿੱਤਾ, ਇੱਕ ਕੰਮ ਕਰੀ,
ਮਾਂ ਨੇ ਪਹਿਲਾਂ ਸਵਾਸ ਤੈਨੂੰ ਆਪਣੀ ਗੋਦ ਵੀ ਦਿੱਤਾ ਤੇ ਜਿੱਦਣ ਤੇਰੀ ਮਾਂ ਦਾ ਅੰਤਲਾ ਸਵਾਸ ਆਏ ਉਹਦਾ ਸਿਰ ਤੂੰ ਆਪਣੀ ਗੋਦੀ ਵਿੱਚ ਰੱਖ ਲਵੇ। ਬਸ ਉਹਨੇ ਤੈਨੂੰ ਸਵਾਸ ਆਪਣੀ ਗੋਦ ਵੀ ਦਿੱਤਾ ਤੇ ਜਿਸ ਦਿਨ ਉਹਦਾ ਅੰਤਲਾ ਸਵਾਸ ਆਏ ਮਾਂ ਦਾ ਸਿਰ ਤੇਰੀ ਗੋਦ ਵਿੱਚ ਹੋਵੇ, ਸਮਝੀ ਮਾਂ ਇਸ ਸੰਸਾਰ ਵਿੱਚ ਆਪਣੀ ਸੰਤਾਨ ਤੋਂ ਪਿਆਰ ਲੈ ਕੇ ਗਈ ਹੈ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਕਦੀ ਕਿਸੇ ਬੱਚੇ ਨੂੰ ਜੰਮਦੇ ਨੂੰ ਹੌਸਪੀਟਲ ਵਿੱਚ ਇਹ ਨਹੀਂ ਕਿਹਾ ਜਾਂਦਾ ਕਿ ਇਹਨੂੰ 2 ਮਹੀਨੇ ਰੱਖੋ, ਪਹਿਲਾਂ ਇਹਨੂੰ ਮਾਂ ਦਾ ਦੁੱਧ ਚੁੰਗਣ ਦੀ ਜਾਇਜ਼ ਦੱਸੀ ਜਾਏਗੀ, ਇਹਨੂੰ ਮਾਂ ਦੇ ਦੁੱਧ ਦੇ ਅਰਥ ਸਮਝਾਏ ਜਾਣਗੇ। ਦੁੱਧ ਦੇ ਅਰਥ ਨਹੀਂ ਸਮਝਾਏ ਜਾਂਦੇ ਗੁਰਮੁਖੋ, ਭੁੱਖ ਪੈਦਾ ਹੋ ਜਾਏ ਤੇ ਦੁੱਧ ਚੁੰਗਣ ਦੀ ਜਾਂਚ ਆ ਜਾਂਦੀ ਏ, ਅਰਥ ਨਾ ਵੀ ਪਤਾ ਹੋਣ ਜਿਸ ਗਲੇ ਤੋਂ ਥੱਲੇ ਦੁੱਧ ਉਤਰ ਜਾਏ ਉਹਦੀ ਭੁੱਖ ਆਪਣੇ ਆਪ ਹੀ ਮਿਟ ਜਾਂਦੀ ਹੈ। ਪਿਆਰਿਓ ਬਾਣੀ ਪੜ੍ਹ ਕੇ ਅਭਿਆਸ ਕਰਕੇ ਤਾਂ ਦੇਖੀਏ, ਜੁੜ ਕੇ ਤਾਂ ਦੇਖੀਏ, ਹਜ਼ੂਰ ਕਿਰਪਾਲੂ ਜੀ ਦੇ ਪਿਆਰੇ ਸਿੱਖ ਗੁਰੂ ਰਾਮਦਾਸ ਜੀ ਨੇ ਉਹਨਾਂ ਨੇ ਪ੍ਰਸ਼ਨ ਕੀਤਾ ਗੁਰੂ ਰਾਮਦਾਸ ਜੀ ਤੇ, ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਬਾਣੀ ਪੜ੍ਹਦੇ ਹਾਂ ਪਰ ਰਸ ਨਹੀਂ ਆਉਂਦਾ, ਫਿਰ ਕੀ ਕਰਦੇ ਹੋ? ਕਹਿਣ ਲੱਗੇ ਬਾਣੀ ਪੜ੍ਹਨੀ ਛੱਡ ਦਿੱਤੀ। ਸੱਚੇ ਪਾਤਸ਼ਾਹ ਕਹਿੰਦੇ ਨੇ ਕਿਉਂ? ਕਹਿਣ ਲੱਗੇ ਚਿੱਤ ਨਹੀਂ ਕਰਦਾ ਤੇ ਚਿੱਤ ਕਦੀ ਨਹੀਂ ਜੇ ਕਰਦਾ। ਕਹਿਣ ਲੱਗੇ ਤੂੰ ਦੁਕਾਨ ਕਰਦੇ ਹੋ, ਖੇਤੀ ਕਰਦੇ ਹੋ? ਸਾਰਿਆਂ ਨੇ ਦੱਸਿਆ, ਕਹਿੰਦਾ ਦੁਕਾਨ, ਦੂਜਾ ਕਹਿੰਦਾ ਖੇਤੀ, ਤੀਜਾ ਕਹਿੰਦਾ ਪ੍ਰਦੇਸ਼ਾਂ ਵਿੱਚ ਵਪਾਰ। ਕਹਿਣ ਲੱਗੇ ਕਿ ਰੋਜ਼ ਚਿੱਤ ਕਰਦਾ ਦੁਕਾਨ ਦੀ ਗੱਦੀ ਤੇ ਬਹਿਣ ਨੂੰ? ਇੱਕ ਥਾਂ ਨੂੰ ਦੇਖੀ ਜਾਣਾ, ਇੱਕ ਗਲੀ ਨੂੰ ਸਾਰੇ ਕਈ ਸਾਲ ਦੇਖੀ ਜਾਣਾ ਕਿ ਚਿੱਤ ਕਰਦਾ ਰੋਜ਼ ਦੁਕਾਨ ਤੇ ਗੱਦੀ ਤੇ ਬੈਠਣ ਨੂੰ? ਕਹਿਣ ਲੱਗੇ ਬਾਬਾ ਸਤਿਗੁਰੂ ਜੀ ਚਿੱਤ ਤੇ ਨਹੀਂ ਕਰਦਾ ਪਰ ਪੇਟ ਦੀ ਲੋੜ ਹੈ, ਗੱਦੀ ਤੇ ਬੈਠੇ ਨਾ ਤੇ ਨਿਆਣੇ ਭੁੱਖੇ ਮਰਨਗੇ। ਕਹਿਣ ਲੱਗੇ ਜ਼ਿਮੀਦਾਰਾ ਰੋਜ਼ ਚਿੱਤ ਕਰਦਾ ਖੇਤਾਂ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਧਣ ਨੂੰ? ਕਹਿਣ ਲੱਗਾ ਬਾਬਾ ਜੀ ਚਿੱਤ ਨਹੀਂ ਕਰਦਾ ਪਰ ਜੇ ਨਾ ਗਏ ਤੇ 6 ਮਹੀਨੇ ਬਾਅਦ ਫਸਲ ਕਿੱਥੋਂ ਪੈਦਾ ਹੋਵੇਗੀ? ਕਹਿਣ ਲੱਗੇ ਪਰਦੇਸ਼ ਵੀ ਜਾਣ ਵਾਲਿਆ ਬੱਚੇ ਛੱਡ ਕੇ ਚਿੱਤ ਕਰਦਾ ਪਰਦੇਸ਼ ਜਾਣ ਨੂੰ? ਕਹਿਣ ਲੱਗੇ ਚਿੱਤ ਤੇ ਨਹੀਂ ਕਰਦਾ ਪਰ ਪੇਟ ਦੀ ਲੋੜ ਹੈ। ਕਹਿਣ ਲੱਗੇ ਜੇ ਪੇਟ ਦੀ ਲੋੜ ਹੋਵੇ ਗੱਦੀ ਤੇ ਬੈਠਣ ਨੂੰ ਚਿੱਤ ਨਾ ਕਰੇ ਤਾਂ ਵੀ ਬੈਠਨੇ ਆ, ਖੇਤਾਂ ਵੀ ਜਾਣ ਨੂੰ ਮਨ ਨਾ ਕਰੇ ਤਾਂ ਵੀ ਜਾਂਦੇ ਆ, ਵਪਾਰ ਕਰਨ ਵਾਸਤੇ ਪਰਦੇਸ਼ ਵਿੱਚ ਲੋੜ ਨੂੰ ਜਾਂਦੇ ਆ। ਕਹਿਣ ਲੱਗੇ ਢਿੱਡ ਦੀ ਲੋੜ ਹੈ ਤੇ ਦੁਨੀਆਂ ਦੀ ਕਿਰਤ ਨਹੀਂ ਛੱਡਦੇ, ਜਿੱਦਣ ਤੇਰੀ ਆਤਮਾ ਦੀ ਲੋੜ ਹੋ ਗਈ ਚੇਤੇ ਰੱਖੀ ਉਦਣ ਤੂੰ ਬਾਣੀ ਨਹੀਂ ਛੱਡੇਗਾ, ਅਜੇ ਤੇਰੀ ਲੋੜ ਨਹੀਂ ਬਣੀ। ਬਾਬਾ ਜੀ ਨੇ ਬਾਣੀ ਵਿੱਚ ਉੱਥੇ ਕਿਹਾ ਤੇ ਉਹ ਹਜ਼ੂਰ ਦੇ ਇਹਨਾਂ ਸ਼ਬਦਾਂ ਨੂੰ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਵਿੱਚ ਕਿਹਾ। ਕਹਿਣ ਲੱਗੇ ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਜਿਵੇਂ ਦਿਨ ਰਾਤ ਕੰਮ ਘਰ ਦੇ ਕੰਮ ਕਰਨੇ ਆ, ਤਿਆਗੋ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ। ਇਸ ਤਰ੍ਹਾਂ ਬਾਣੀ ਦਾ ਪਾਠ ਕਰੋ, ਪੜ੍ਹਨ ਸੁਣਨ ਕੀ ਰੁਚ ਮਨ ਠਾਨੀ, ਧਰਿਓ ਅਰਥ ਜੋ ਸ਼ਬਦ ਮਿਝਾਰਾ, ਬਾਰ ਬਾਰ ਉਰ ਕਰੋ ਵਿਚਾਰਾ, ਗੁਰ ਕਿਆ ਕਹੈ ਕਰੈ ਹਮ ਕਹਾਂ, ਸਨੈ ਸਨੈ ਮਨ ਮੋਰੋ ਮਹਾਂ, ਗੁਰੂ ਕੀ ਕਹਿੰਦਾ ਤੇ ਮੈਂ ਕੀ ਕਰਨਾ। ਕਹਿਣ ਲੱਗੇ ਬਾਣੀ ਪੜ੍ਹਦਿਆਂ ਇੱਕ ਮਿੰਟੀ ਸੋਚ ਲੈ ਤੇਰਾ ਮਨ ਟਿਕਣਾ ਸ਼ੁਰੂ ਹੋ ਜਾਏਗਾ। ਗੁਰਮੁਖੋ ਦੂਜੀ ਉਦਾਹਰਨ ਹੈ ਕਿ ਗੁਰੂ ਖਾਰਾ ਸਾਹਿਬ ਨੂੰ ਸਿੱਖ ਪੁੱਛਦੇ ਨੇ ਕਿ ਰੋਜ਼ ਪਾਠ ਕਰਨੇ ਆ ਤੇ ਰਸ ਨਹੀਂ, ਧੰਨ ਗੁਰੂ ਖਾਰਾ ਸਾਹਿਬ ਖਮੋਸ਼ ਹੋ ਗਏ। ਇਤਿਹਾਸ ਵੀ ਜ਼ਿਕਰ ਹੁੰਦਾ, ਮੈਂ ਥੋੜ੍ਹਾ ਜਿਹਾ ਅੱਜ ਇਤਿਹਾਸਿਕ ਪੱਖ ਲਿਆ ਹੈ ਕਿਉਂਕਿ ਇਸ ਗੱਲ ਨੂੰ ਸਿੱਧ ਕਰ ਲਈ ਕਿ ਅਸੀਂ ਪਾਠ ਆਪ ਕਰੀਏ। ਹਜ਼ੂਰ ਬਾਹਰ ਨਿਕਲੇ ਨੇ, ਭਾਦੋਂ ਦਾ ਹੀ ਮਹੀਨਾ ਸੀ ਤੇ ਕੀ ਦੇਖਦੇ ਨੇ ਕਿ ਇੱਕ ਭਾਂਡਾ ਟੁੱਟਾ, ਉਹਦੀਆਂ ਠੀਕਰੀਆਂ ਚਮਕਦੀਆਂ ਪਈਆਂ ਨੇ। ਗੁਰੂ ਹਰਿ ਸਾਹਿਬ ਨੇ ਘੋੜਾ ਰੋਕ ਲਿਆ। ਕਹਿਣ ਲੱਗੇ ਆ ਮਿੱਟੀ ਦੇ ਬਰਤਨ ਦੀਆਂ ਠੀਕਰੀਆਂ ਵਿੱਚ ਚਮਕ ਕਾਹਦੀ? ਸਿੱਖ ਗਏ ਤੇ ਹੱਥ ਮਾਰ ਕੇ ਦੇਖਿਆ, ਕਹਿਣ ਲੱਗੇ ਮਹਾਰਾਜ ਇਹ ਤਾਂ ਥੰਧਿਆਈ ਹੈ, ਇਹ ਤਾਂ ਘਿਓ ਹੈ, ਤੇ ਨਾਲ ਹੀ ਇੱਕ ਹੋਰ ਭਾਂਡਾ ਟੁੱਟਾ ਪਿਆ ਸੀ ਸੂਰਜ ਵਿੱਚ, ਉਹ ਨਾ ਚਮਕੇ। ਹਜ਼ੂਰ ਕਹਿਣ ਲੱਗੇ ਇੱਕ ਭਾਂਡੇ ਵਿੱਚੋਂ ਥਿੰਦਾ ਨਿਕਲਦਾ, ਦੂਜਾ ਭਾਂਡਾ ਨਾਲ ਟੁੱਟਾ, ਇਹਦੇ ਵੀ ਥਿੰਦਾ ਨਹੀਂ, ਇਹਦਾ ਕਾਰਨ ਕੀ? ਕਹਿਣ ਲੱਗੇ ਸੱਚੇ ਪਾਤਸ਼ਾਹ ਇਸ ਭਾਂਡੇ ਵਿੱਚ ਰੋਜ਼ ਸਵਾਣੀ ਘਿਓ ਪਾਉਂਦੀ ਰਹੀ ਹੈ ਤੇ ਘਿਓ ਪਾਉਣ ਨਾਲ ਘਿਓ ਇਹਦੇ ਅੰਦਰ ਇੰਨਾ ਕੁ ਰਚ ਗਿਆ ਹੈ ਕਿ ਟੁੱਟਣ ਤੋਂ ਬਾਅਦ ਵੀ ਇਹਦੀ ਠੀਕਰੀ ਵਿੱਚੋਂ ਘਿਓ ਥਿੰਦਾ ਨਿਕਲਦਾ ਹੈ। ਕਹਿਣ ਲੱਗੇ ਸਿੱਖੋ ਤੁਹਾਡੇ ਪ੍ਰਸ਼ਨ ਦਾ ਉੱਤਰ ਜੇ ਤੁਸੀਂ ਕਹਿ ਰਹੇ ਸੋ ਰੋਜ਼ ਬਾਣੀ ਪੜ੍ਹਨੇ ਆ, ਇਹਦਾ ਅਰਥ ਕੀ, ਇਹਦਾ ਸਵਾਦ ਕੀ, ਇਹਦਾ ਫਲ ਕੀ? ਕਹਿਣ ਲੱਗੇ ਨਾਲ ਭਾਂਡਾ ਪਿਆ ਸੁੱਕੇ ਦਾ ਸੁੱਕਾ, ਜਿਸ ਭਾਂਡੇ ਵਿੱਚ ਰੋਜ਼ ਘਿਓ ਪਿਆ, ਸੂਰਜ ਦੀਆਂ ਕਿਰਨਾਂ ਪਈਆਂ ਤੇ ਵਿੱਚੋਂ ਥੰਧਿਆਈ ਨਿਕਲ ਕੇ ਬਾਹਰ ਆ ਗਈ। ਉਹ ਗੁਰਮੁਖ ਜਿਸ ਹਿਰਦੇ ਵਿੱਚ ਰੋਜ਼ ਬਾਣੀ ਪੈਗੀ ਜਿੱਦਣ ਮੇਰੇ ਗੁਰੂ ਦੀ ਬਖਸ਼ਿਸ਼ ਦੀ ਕਿਰਨ ਪਈ ਪਾਉਂਦੇ ਰਹਾਂਗੇ ਤੇ ਇੱਕ ਦਿਨ ਇਹਦੇ ਵਿੱਚੋਂ ਹੀ ਸ਼ਕਤੀ ਪੈਦਾ ਹੋ ਜਾਏਗੀ। ਜੇ ਪਾਏ ਹੀ ਨਾ, ਭਾਂਡਾ ਕੋਰਾ ਰਹਿ ਗਿਆ ਤੇ ਫਿਰ ਬਾਅਦ ਵਿੱਚ ਕਹਿ ਦਿੱਤਾ ਸਵਾਦ ਨਹੀਂ ਆਇਆ, ਕਿਉਂਕਿ ਅੰਦਰ ਪਾਇਆ ਹੈ ਕੁਛ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਇੱਕ ਕਵਿਤ ਕਿਹਾ ਕਹਿ ਕੇ ਸੰਪੂਰਨਤਾ ਕਰਨਾ, ਕਹਿਣ ਲੱਗੇ ਦੀਵਾ ਬਲਿਆ ਤੇ ਆਮ ਤੌਰ ਤੇ ਗੁਰਦੁਆਰੇ ਤਿੰਨ ਤਰੀਕੇ ਨਾਲ ਲੋਕ ਆਉਂਦੇ ਨੇ, ਇਹਨੂੰ ਮਹਿਸੂਸ ਨਾ ਕਰਿਓ, ਪਰ ਮੈਂ ਕਦੀ ਵੀ ਨੈਗੇਟਿਵ ਨਹੀਂ, ਮੈਂ ਕਹਿੰਦਾ ਪੋਜ਼ਿਟਿਵ ਸੋਚ ਕੇ ਜੀਓ। ਅਸੀਂ ਜਦੋਂ ਵੀ ਜੀਨੇ ਹਾਂ ਅਸੀਂ ਨੈਗੇਟਿਵ ਸੋਚਨੇ ਹਾਂ, ਪੋਜ਼ਿਟਿਵ ਸੋਚੋ। ਅਗਾਂਹ ਕੁ ਤਰਾਂਗ ਪਿੱਛਾਂ ਫੇਰ ਨਾ ਮੋਢਾਂ। ਕਦੀ ਉਮਰ ਨੇ ਪਿੱਛਾਂ ਨੂੰ ਦੇਖਿਆ? ਉਮਰ ਅੱਗੇ ਨੂੰ ਦੇਖਦੀ ਹੈ, ਸਮਾਂ ਅੱਗੇ ਨੂੰ ਦੇਖਦਾ ਹੈ, ਬਦਕਿਸਮਤੀ ਹੈ ਬੰਦਾ ਹਮੇਸ਼ਾ ਪਿੱਛਾਂ ਨੂੰ ਦੇਖਦਾ ਹੈ। ਪੋਜ਼ਿਟਿਵ ਸੋਚ ਰੱਖ ਕੇ ਚੱਲੋਗੇ। ਇੱਕ ਪਾਣੀ ਦਾ ਗਲਾਸ ਹੈ, ਅੱਧਾ ਪਾਣੀ ਨਾਲ ਭਰਿਆ, ਪਿਆਸੇ ਨੂੰ ਦਿੱਤਾ, ਤੇ ਜਿਹੜਾ ਪੋਜ਼ਿਟਿਵ ਸੋਚ ਵਾਲਾ ਉਹ ਕਹੇਗਾ ਤੇਰਾ ਸ਼ੁਕਰ ਬੂੰਦ ਨਹੀਂ ਸੀ ਮਿਲਦੀ, ਅੱਧਾ ਤਾਂ ਘੱਟੋ ਘੱਟ ਮਿਲ ਗਿਆ। ਜਿਹੜਾ ਨੈਗੇਟਿਵ ਹੀ ਸੋਚਦਾ ਉਹ ਕਹੇਗਾ ਕੀ ਕਰਾਂਗੇ ਤੇਰੇ ਪਾਣੀ ਨੂੰ, ਅੱਧਾ ਗਲਾਸ ਤੇ ਖਾਲੀ ਹੈ। ਧਿਆਨ ਦਿਆ ਜੇ ਗਲਾਸ ਇੱਕੋ ਹੀ ਹੈ। ਪੋਜ਼ਿਟਿਵ ਸੋਚਾਂਗੇ ਤੇ ਜ਼ਿੰਦਗੀ 'ਚ ਕੁਝ ਕਮਾ ਜਾਵਾਂਗੇ, ਨੈਗੇਟਿਵ ਸੋਚਾਂਗੇ ਸੰਸਾਰ ਵੀ ਜਾਏਗਾ ਤੇ ਨਿਰੰਕਾਰ ਦਾ ਪਿਆਰ ਵੀ ਨੇ। ਤਿੰਨ ਤਰ੍ਹਾਂ ਨਾਲ ਲੋਕ ਗੁਰਦੁਆਰੇ ਆਉਂਦੇ ਨੇ। ਇੱਕ ਤਾਂ ਉਹ ਸੱਜਣ ਨੇ ਜਿਹੜੇ ਪਾਠ ਨਹੀਂ ਕਰਦੇ, ਆਏ ਆ ਕੇ ਉਹਨਾਂ ਨੇ ਨਮਸਕਾਰ ਕੀਤੀ, ਪਰਿਕਰਮਾ ਕਰਕੇ ਹੁਕਮਨਾਮਾ ਲਿਆ ਤੇ ਚਲੇ ਗਏ। ਮੈਂ ਕਹਾਂਗਾ ਮੁਬਾਰਕ, ਉਹ ਆਉਂਦੇ ਨੇ ਨੇਮ ਤਾਂ ਨਿਭਾਉਂਦੇ ਪਏ ਨੇ। ਦੂਜੇ ਸੱਜਣ ਉਹ ਨੇ ਜਿਹੜੇ ਕਹਿੰਦੇ ਨੇ ਚਲੋ ਅੱਜ ਗੁਰਦੁਆਰੇ ਲੰਗਰ ਹੈ ਤੇ ਆਪਾਂ ਅੱਜ ਚੱਲੀਏ ਲੰਗਰ ਉੱਤੇ ਛਕਾਂਗੇ, ਤੇ ਕੋਈ ਮਾੜੀ ਗੱਲ ਨਹੀਂ ਕਿ ਸਿੱਖ ਜਦੋਂ ਖੱਤ ਦੀ ਤਲੀ ਤੇ ਪੱਤਲਾਂ ਲੈ ਕੇ ਲੰਗਰ ਛਕਦਾ, ਉਸ ਵੇਲੇ ਮਨ ਚ ਆਉਂਦਾ ਸੱਚੇ ਪਾਤਸ਼ਾਹ ਇਹ ਅਰਬਾਂ ਪਤੀ ਹੈ, ਦੇਖ ਤੇਰੀ ਮਰਿਆਦਾ ਨੂੰ ਮੰਨਣ ਵਾਲਾ ਜ਼ਮੀਨ ਤੇ ਬੈਠ ਕੇ ਖੱਤ ਉੱਤੇ ਟੁਕੜ ਰੱਖ ਕੇ ਖਾਣ ਲੱਗਾ ਹੈ। ਦੂਜੇ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਅੱਜ ਲੰਗਰ ਨੇ ਚਲੋ ਗੁਰਦੁਆਰੇ ਚਲੀਏ। ਤੀਜੀ ਤਰ੍ਹਾਂ ਦੇ ਉਹ ਨੇ ਜਿਹੜੇ ਰੋਜ਼ ਨਹੀਂ ਆਉਂਦੇ, ਲੰਗਰ ਵੇਲੇ ਨਹੀਂ ਆਉਂਦੇ, ਕੋਈ ਕੀਰਤਨੀਆਂ ਕੋਈ ਪ੍ਰਚਾਰਕ ਕੋਈ ਕਥਾ ਵਾਚਕ ਆਇਆ ਹੋਵੇ ਤੇ ਕਹਿੰਦੇ ਨੇ ਚਲੋ ਚੱਲੀਏ, ਅੱਜ ਉਹ ਫਲਾਣਾ ਬੰਦਾ ਆਇਆ ਕੀਰਤਨ ਕਥਾ ਸੁਣੀਏ, ਮੈਂ ਨੈਗੇਟਿਵ ਨਹੀਂ ਸੋਚਾਂਗਾ। ਮੈਂ ਕਹਾਂਗਾ ਤਿੰਨੇ ਹੀ ਚੰਗੇ ਨੇ। ਉਹ ਸੱਜਣਾ ਪਰਿਕਰਮਾ ਕਰਨ ਵਾਲਿਆ ਤੂੰ ਰੋਜ਼ ਆਉਂਦਾ ਰਹੀ, ਚੇਤੇ ਰੱਖੀ ਇੱਕ ਦਿਨ ਪਰਿਕਰਮਾ ਕਰਦਿਆਂ ਗੁਰੂ ਦੇ ਹੁਕਮ ਦੀ ਸ਼ਬਦ ਦੀ ਤਾਕਤ ਤੈਨੂੰ ਆਪਣੇ ਵਿੱਚ ਸਮਾ ਲਏਗੀ। ਦੀਵਾ ਬਲਦਾ, ਪਤੰਗਾ ਤੁਰ ਕੇ ਆਇਆ, ਉਹਨੂੰ ਹੋਰ ਕੋਈ ਕੰਮ ਨਹੀਂ, ਸਿਰਫ ਉਹ ਪਰਿਕਰਮਾ ਕਰਦਾ ਦੀਵੇ ਦੀ। ਪਹਿਲੇ ਦਿਨ ਪਰਿਕਰਮਾ ਕੀਤੀ ਚਲਾ ਗਿਆ, ਦੂਜੇ ਦਿਨ ਪਰਿਕਰਮਾ ਕੀਤੀ ਚਲਾ ਗਿਆ, ਤੀਜੇ ਦਿਨ ਪਰਿਕਰਮਾ ਕਰਦਿਆਂ ਇਹੋ ਜਿਹਾ ਲਾਟ ਉੱਤੇ ਮਸਤ ਹੋਇਆ ਕਿ ਉਹਦੇ ਉੱਤੇ ਡਿੱਗਣ ਦੀ ਦੇਰ ਸੀ, ਬਲਦੀ ਕੋਈ ਲਾਟ ਨੇ ਉਸ ਪਤੰਗੇ ਨੂੰ ਵੀ ਆਪਣੇ ਵਰਗਾ ਲਾਲ ਕਰ ਲਿਆ। ਧਿਆਨ ਦਿਆ ਜੇ ਰੋਜ਼ ਪਰਿਕਰਮਾ ਕਰਦਾ ਪਰ ਰੋਜ਼ ਲਾਲ ਨਹੀਂ, ਇੱਕ ਦਿਨ ਇਹੋ ਜਿਹਾ ਲਾਟ ਤੇ ਡਿੱਗਾ ਕਿ ਉਸ ਲਾਟ ਨੇ ਆਪਣੇ ਵਰਗਾ ਲਾਲ ਕਰ ਲਿਆ। ਤੂੰ ਰੋਜ਼ ਪਰਿਕਰਮਾ ਕਰਕੇ ਹੁਕਮਨਾਮਾ ਲਈ, ਚੇਤੇ ਰੱਖੀ ਇੱਕ ਦਿਨ ਇਹੋ ਜਿਹੀ ਪਰਿਕਰਮਾ ਹੋਵੇਗੀ ਕਿ ਹੁਕਮ ਪੜ੍ਹਦਿਆਂ ਸਾਰ ਅੰਦਰ ਨੂੰ ਠੋਕਰ ਵੱਜੇਗੀ, ਸੱਚ ਜਾਣੀ ਮੇਰਾ ਗੁਰੂ ਸ਼ਬਦ ਤੈਨੂੰ ਆਪਣੇ ਵਿੱਚ ਹੀ ਸਮਾ ਲਏਗਾ, ਪਰ ਨੇਮ ਨਾ ਛੱਡੀ। ਦੂਸਰੀ ਉਦਾਹਰਨ, ਮੰਨ ਲਓ ਲੰਗਰ ਕਰਕੇ ਕੋਈ ਆਉਂਦਾ ਤੇ ਉਹ ਕੀਰਤਨ ਸੁਣਦਾ ਤੇ ਭਾਈ ਗੁਰਦਾਸ ਕਹਿੰਦੇ ਨੇ ਇੱਕ ਪੰਛੀ ਆਲਣੇ ਵਿੱਚ ਬੈਠਾ, ਰੋਜ਼ ਖੇਤਾਂ ਦੇ ਉੱਤੋਂ ਲੰਘਦਾ, ਅੱਜ ਪਤਾ ਲੱਗਾ ਵੀ ਜ਼ਿਮੀਦਾਰ ਨੇ ਖੇਤ ਵਿੱਚ ਫਸਲ ਬੀਜੀ, ਉਹ ਆਇਆ ਪੰਛੀ ਉੱਡਿਆ ਉਸ ਖੇਤ ਵਿੱਚੋਂ ਦਾਣਾ ਚੁਣਿਆ ਚਲਾ ਗਿਆ, ਦੂਜੇ ਦਿਨ ਆਇਆ ਦਾਣਾ ਚੁਣਿਆ ਚਲੇ ਗਿਆ। ਕਿੰਨੇ ਕੁ ਦਿਨ ਦਾਣੇ ਚੁਣ ਕੇ ਜਾਂਦਾ ਰਹੇਗਾ? ਇੱਕ ਦਿਨ ਆਇਆ ਤੇ ਜ਼ਿਮੀਦਾਰ ਨੇ ਜਾਲ ਲਾਇਆ, ਚੁਗਦਾ ਹੋਇਆ ਇਹੋ ਜਿਹਾ ਫਸਿਆ ਕਿ ਸਦਾ ਲਈ ਜਾਲ ਜੋਗਾ ਹੀ ਰਹਿ ਗਿਆ। ਕਹਿਣ ਲੱਗੇ ਸੱਜਣਾ ਤੂੰ ਲੰਗਰ ਕਰਕੇ ਹੀ ਆ ਤਾਂ ਸਹੀ, ਲੰਗਰ ਵਿੱਚ ਬੈਠੇ ਕੋਈ ਚੀਜ਼ ਪਾਏਗਾ ਸਤਨਾਮ ਵਾਹਿਗੁਰੂ, ਕਿਤੇ ਤੇਰੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪੈਗੀ। ਜੇ ਪੰਛੀ ਚੋਗੇ ਕਰਕੇ ਜਾਲ ਵਿੱਚ ਫਸ ਜਾਂਦਾ ਸੱਜਣਾ, ਇਸ ਲੰਗਰ ਕਰਕੇ ਇੱਕ ਦਿਨ ਤੇਰਾ ਅੰਦਰ ਵੀ ਟਿਕ ਸਕਦਾ ਹੈ। ਤੀਸਰੀ ਉਦਾਹਰਨ ਕਿ ਦੇਖੋ ਫੁੱਲ ਖਿੜਿਆ ਤੇ ਭਵਰਾ ਆਇਆ, ਪਹਿਲਾਂ ਕਦੀ ਤਲਾਬ ਤੋਂ ਲੰਘਿਆ ਆਇਆ ਨਾ, ਅੱਜ ਫੁੱਲ ਖਿੜਿਆ ਤੇ ਭਵਰਾ ਆ ਗਿਆ, ਆਇਆ ਆ ਕੇ ਫੁੱਲ ਤੇ ਬੈਠਾ ਸੁਗੰਧੀ ਲੈ ਕੇ ਚਲਾ ਗਿਆ, ਦੂਜੇ ਦਿਨ ਫਿਰ ਆਇਆ ਸੁਗੰਧੀ ਲੈ ਕੇ ਚਲਾ ਗਿਆ, ਤੀਜੇ ਦਿਨ ਇਹੋ ਜਿਹਾ ਭਵਰਾ ਬੈਠਾ ਕਿ ਫੁੱਲ ਨੇ ਆਪਣੀਆਂ ਪੰਖੜੀਆਂ ਸਮੇਟੀਆਂ ਤੇ ਗੁਰੂ ਕੇ ਸਿੱਖੋ ਉਹ ਭਵਰਾ ਸਦਾ ਲਈ ਹੀ ਫੁੱਲ ਵੀ ਸਮਾ ਗਿਆ। ਪਿਆਰਿਆ, ਕੋਈ ਕੀਰਤਨ ਕਰਨ ਵਾਲਾ, ਕੋਈ ਬਾਣੀ ਪੜ੍ਹਨ ਵਾਲਾ, ਕੋਈ ਬਾਣੀ ਸੁਣਾਉਣ ਵਾਲਾ ਆਉਂਦਾ, ਤੂੰ ਭਵਰੇ ਦੀ ਤਰ੍ਹਾਂ ਆ, ਹੋ ਸਕਦਾ ਕੋਈ ਇਹੋ ਜਿਹੀ ਸੁਗੰਧੀ ਵਾਲਾ ਆਵੇਗਾ ਕਿ ਸਦਾ ਲਈ ਹੀ ਤੈਨੂੰ ਗੁਰੂ ਦੇ ਚਰਨਾਂ ਵੀ ਜੋੜ ਜਾਏਗਾ। ਭਾਈ ਗੁਰਦਾਸ ਜੀ ਨੇ ਸ਼ਬਦ ਕਿਹਾ रस किवें आवे पाठ करके। कहन लगे जैसे दीप दीपत पटंग लोट पोत होत, अर्थ मैं कर दिते ने, सिर्फ कवित सुनाना है। जैसे दीप दीपत पतंग लोट पोट होत, कबू कै जवारा में परत जर जाए है। जैसे खग दिन प्रत चोग चुग आवे उड, काऊ दिन फांसी फांसे बौर ना आए है। जैसे अल कमल प्रत खोजत नित, जैसे अल अल कमल प्रत खोजत नित, कबू कमल दल संपट समाए है। ओ मेरे मना तैसे गुरबानी अवगाहन करत चित, जे इसे तरह तू बाणी नाल जुड़ जाए, कबू मगन खवे शब्द उर जाए है। कदी समा आएगा तू शब्द दे विच ही लीन हो जाएगा। गुरमुखो आओ आप गुरु ग्रंथ साहब दी बाणी दा पाठ करिए। गुरु साहब ने तां इत्थों तक क्या है, कहिंदे ने सिख होवे गुरु दा ते जपजी साहब ही चेते ना होवे। किन्ने कु सानू सुभाग है बाणी कंठ करन दा, बहुत घट ने। पुराने बजुर्ग पंजाब विच अजे किते मिलदे ने टावे टावे, जिन्हां नू अनेकां शब्द बाणी कंठे। आ जिहड़ी नौजवान पीढ़ी आउंदी पई, खिमा करियो, इन्हां नू तां इह वी नहीं पता जपजी साहब गुरु ग्रंथ साहब दी कीहड़ी थां ते है, किन्नियां पौड़ियां ने। कोई होणगे टावे टावे सारे नहीं। सिख गुरु का होए गए हो जपजी कंठ ना कीन, गुरु का सिख होवे ते जपजी कंठ नहीं कीता। कहन लगे तंदुल बिन तो काम किस जन्म आकार कीन, जिवें दाने तो बिना छिलके दी कीमत नहीं। ते सच जानो जप तो बिना बंदे दे शरीर दी कीमत कोई नहीं। पाठ नाल जुड़ना अत जरूरी है। गुरु ग्रंथ साहब दे चरणा विच एक नहीं अनेकां ऐसे गुरु के लाल ने। मैं एक उदाहरण दिया, भाई कान सिंह नाभा दा तुसी नाम सुनिया है। सवेरे सकत्तर साहब भी महान कोश की गल कर रहे सन, तो उस महान कोश की जिहड़ी भूमिका है ना, उहनू जरूर पढ़िया जे। उहदे पहले पन्नियां विच लिखे है कि भाई कान सिंह नाभा जी दे पिता दा नाम सी भाई नारायण सिंह। कहन लगे एक ओंकार तो लैके 18-10-20 तक संपूर्ण गुरु ग्रंथ साहब उहनां नू जबानी कंठ सन। तुसी महान कुछ पढ़ियो तुहाडे कोल पिया इत्थे, एक ओंकार तो लैके 18-10-20 तक संपूर्ण गुरु ग्रंथ साहब जबानी कंठ। लग मात्र बोल के दस देंदे सन, इत्थे औंकड़ इत्थे सियारी इत्थे दुलावा। उन्होंने कला कंठ नहीं, साड़ी तां बैठक ही कोई नहीं, घंटा भी नहीं कोई बह सकता। उन्होंने अपनी जिंदगी विच तीन अखंड पाठ एक चौंकड़े ते कीते ने। एक ओंकार तो शुरू किया, मैं तां ग्रंथ दा हवाला दिता है। एक ओंकार तो शुरू किया 18-10-20 तक सारा पाठ ही एक चौंकड़े ते करते रहे। एक बारी महाराजा हीरा सिंह नाभा ने उन्हां तो अखंड पाठ सुनिया, उन्होंने अखंड पाठ साहब शुरू कर दिता, बोल के पाठ किया सारा गुरु ग्रंथ साहब एक चौंकड़े ते, बोल के सारा जबानी पाठ कर गए। गुरु साहब की कृपा सी, सारा पाठ किया। ते जदों भोग पिया ते महाराजा हीरा सिंह उठे, उठ के कहन लगे बाबा जी अज भरी संगत विच असी तुहाडे नां एक जागीर लान लगे हां। उन्हां दा नाम सी बाबा नारायण सिंह। उठ खलोते कहन लगे महाराजा साहब मैं इसे करके अमीरां दे घर जाण तो गुरेज करना वा। पुछया क्यों? कहन लगे इस गुरु ग्रंथ साहब दे पाठ दी कीमत सिर्फ एक जागीर। मन च आया शायद कुछ होर मंगदे ने। कहन लगे बाबा जी जो कहोगे वह दे दिंदे आ, तुसीं बोलो तां सही। कहन लगे जे सचमुच मैनू प्यार करना है ते अज भरी संगत विच अरदास करो कि नारायण सिंह दी अंतले सवास तां गुरु ग्रंथ साहब नाल निभ जाए। बस मैनू जागीर नहीं चाहीदी, मैनू धन नहीं चाहीदा, बस अंतले समय तक मेरी गुरु ग्रंथ साहब नाल निभ जाए। ते कहिंदे ने पुछया बाबा जी इन्नी बाणी कंठ किवें होई, ध्यान दिया जे। कहन लगे मैं एक महीने विच चार पाठां दा भोग पाना वा, ऐतवार पाठ शुरू करना ते अगले ऐतवार तक संपूर्णता कर देना वा। ते कहन लगे मैं पाठ इस तरह नहीं करदा जिवें गद्दी ते बैठ के करीदा है, मैं पाठ इस तरह करना जिवें बापू दी गोद विच बैठ के गल्लां करीदियां ने। मैं गद्दी ते बैठ के नहीं, मैं गोदी विच बैठ के पाठ करना। ते कहन लगे कदी गुरु ग्रंथ साहब नाल गल्लां कीतियां जे, करके तां देखिए। प्रोफेसर पूरन सिंह ने ਇੱਕ ਕਿਤਾਬ ਲਿਖੀ ਸੀ ਅਮੈਰੀਕਾ ਵਿੱਚ, ਬਹੁਤ ਵੱਡਾ ਵਿਦਵਾਨ ਹੋਇਆ ਵਾਲਟ ਵਿਟਮੈਨ, ਉਹਨੇ ਉਹਦੇ ਸੰਬੰਧੀ ਲਿਖਿਆ ਸਿੱਖੀ ਦਾ ਪ੍ਰੇਰਨਾ ਸਰੋਤ ਵਾਲਟ ਵਿਟਮੈਨ। ਉਹਦੇ ਵਿੱਚ ਇੱਕ ਪਹਿਰਾ ਮੈਨੂੰ ਪੜ੍ਹਨ ਨੂੰ ਮਿਲਿਆ, ਇੰਗਲਿਸ਼ ਵਿੱਚ ਹੀ ਉਹ ਜਾਂ ਪੰਜਾਬੀ ਵਿੱਚ ਤਰਜਮਾ ਹੈ ਕਿ ਦੁਨੀਆਂ ਦੇ ਲੋਕੋ ਤੁਸੀਂ ਕਿਵੇਂ ਕਹਿੰਦੇ ਹੋ ਕਿ ਬਾਣੀ ਦਾ ਰਸ ਨਹੀਂ ਆਉਂਦਾ। ਕਹਿੰਦਾ ਰਾਤ ਨੂੰ ਸਾਰੇ ਜੀ ਵਿਸ਼ਰਾਮ ਵਿੱਚ ਨੇ, ਮੇਰੇ ਬਾਬੇ ਨੇ ਮੈਨੂੰ ਆਵਾਜ਼ ਮਾਰੀ, ਸੱਦ ਦਿੱਤੀ ਅਤੇ ਗੁਰਮੁਖੋ ਸੱਦੇ ਪੈਂਦੇ ਨੇ, ਜਿਹੜੇ ਨਾਮ ਜਪਣ ਵਾਲੇ ਨੇ ਅੰਮ੍ਰਿਤ ਵੇਲੇ ਉਹਨਾਂ ਨੂੰ ਸੱਦੇ ਪੈਂਦੇ ਨੇ। ਅਤੇ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਮਾਰੂ ਰਾਗ ਵਿੱਚ, ਅਸੀਂ ਪੜ੍ਹਦੇ ਹਾਂ ਕਿ ਪਿੱਛੋਂ ਰਾਤੀ ਸੱਦਣਾ ਨਾਮ ਖਸਮ ਕਾ ਲੇ। ਹੁਣ ਪਿੱਛੋਂ ਰਾਤੀ ਸੱਦੜੇ ਦੇ ਅਰਥ ਕੀ ਨੇ, ਇਹਦੇ ਅਰਥ ਸਮਝਿਓ ਥੋੜ੍ਹੇ ਜਿਹੇ। ਸੱਦੜੇ ਦੇ ਅਰਥ ਨੇ, ਪੇਂਡੂ ਇੱਕ ਰੀਤ ਸੀ ਸਾਡੀ, ਸ਼ਾਇਦ ਸ਼ਹਿਰਾਂ ਵਿੱਚ ਵੀ ਉੱਥੇ ਹੋਵੇ, ਜਦੋਂ ਬੱਚੇ ਜਾਂ ਬੱਚੀ ਦਾ ਵਿਆਹ ਕਰਨੇ ਆ ਤੇ ਹੁਣ ਅਸੀਂ ਸ਼ਬਦ ਕਹਿਣ ਲੱਗ ਪਏ ਹਾਂ ਲੇਡੀ ਸੰਗੀਤ। ਪੁਰਾਣੇ ਸਮੇਂ ਕਹਿੰਦੇ ਸਨ ਗਾਉਣ ਬਿਠਾਉਣਾ, ਵੀ ਇਹਨਾਂ ਦੇ ਘਰ 'ਚ ਗਾਉਣ ਬੈਠ ਗਏ। ਅਤੇ ਜਿਸ ਘਰ ਵਿੱਚ ਵਿਆਹ ਹੁੰਦਾ ਸੀ ਇਹ ਸਮਾਜਿਕ ਰੀਤ ਹੈ, ਇਹਦੇ ਵਿੱਚੋਂ ਵੀ ਰੂਹਾਨੀਅਤ ਦੇ ਅਰਥ ਬਾਬਾ ਜੀ ਨੇ ਕੱਢੇ। ਬੱਚੇ ਦਾ ਵਿਆਹ ਤੇ ਪਹਿਲਾਂ ਲਾਗੀ ਬੁਲਾਉਣਾ, ਜਿਹਨੇ ਘਰ ਘਰ ਸੁਨੇਹਾ ਦੇ ਕੇ ਆਉਣਾ, ਕਹਿਣਾ ਵੀ ਸ਼ਹਿਰ ਵਿੱਚ ਮੁਹੱਲੇ ਵਿੱਚ ਇਹਨਾਂ ਇਹਨਾਂ ਘਰਾਂ ਵਿੱਚ ਕਹੇ ਹਾਂ ਵੀ ਰਾਤ ਨੂੰ ਸੱਦਾ ਜੇ ਸਾਡੇ ਘਰ ਗਾਉਣ ਬਹਿਣਾ ਤੇ ਤੁਸੀਂ ਬੀਬੀਓ ਗਾਉਣ ਆਉਣਾ। ਜਿਹਨਾਂ ਘਰ ਸੱਦੇ ਸਨ ਉਹ ਬੀਬੀਆਂ ਗਾਉਣ ਵਾਸਤੇ ਆ ਗਈਆਂ, ਨਾਲ ਦੀ ਗੁਆਂਢਣ ਕੰਧ ਸਾਂਝੀ ਸੀ ਪਰ ਉਹ ਆਈ ਨਾ। ਤੇ ਸਵੇਰੇ ਕੋਈ ਹੋਰ ਉੱਠੀ, ਗੁਆਂਢਣ ਨੇ ਪੁੱਛਿਆ ਭੈਣੇ ਤੇਰੇ ਗੁਆਂਢ ਵਿੱਚ ਵਿਆਹ ਅਸੀਂ ਗਾਉਣ ਆਈਆਂ, ਤੂੰ ਕਿਉਂ ਨਹੀਂ ਆਈ? ਕਹਿਣ ਲੱਗੀ ਸਾਡੇ ਘਰ ਕਿਹੜਾ ਸੱਦਾ ਘੱਲਿਆ ਸੀ, ਸੱਦੇ ਤੋਂ ਬਿਨਾਂ ਥੋੜ੍ਹਾ ਗਾਉਣ ਆ ਜਾਈਦਾ ਹੈ। ਗੁਰਮੁਖੋ ਜੇ ਵਿਆਹ ਵਿੱਚ ਕੋਈ ਸੱਦਾ ਦੇ ਤੇ ਤਾਂ ਸਵਾਣੀਆਂ ਬੀਬੀਆਂ ਗਾਉਣ ਜਾਂਦੀਆਂ ਨੇ। ਸੱਚ ਜਾਣੋ ਜਿਨ੍ਹਾਂ ਨੂੰ ਪਿੱਛੀ ਰਾਤ ਸੱਦੇ ਪੈਂਦੇ ਨੇ, ਗੁਰੂ ਗੁਰੂ ਪੁਕਾਰਦੇ ਨੇ। ਜਿਸ ਬਦਕਿਸਮਤ ਨੂੰ ਸੱਦਾ ਹੀ ਨਹੀਂ ਪੈਣਾ ਉਹਨੇ ਪੁਕਾਰਨਾ ਕੀ ਹੈ? ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇਹ, ਖੇਮੇ ਛਤਰ ਸਰਾਈਚੇ ਦਿਸਣ ਰਥ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ। ਮੈਂ ਬੇਨਤੀ ਜਿਹੜੀ ਕਰ ਰਿਹਾ ਸਾਂ, ਉਹਨਾਂ ਗੁਰਮੁਖਾਂ ਨੇ ਬੜੇ ਸੋਹਣੇ ਸ਼ਬਦ ਕਹਿ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਕਿ ਮੈਂ ਗੁਰੂ ਕੀ ਬਾਣੀ ਦਾ ਸ਼ਬਦ ਪੜ੍ਹਨਾ, ਗੁਰੂ ਮੈਨੂੰ ਆਵਾਜ਼ ਦੇ ਕੇ ਉਠਾਉਂਦਾ। ਕਹਿੰਦਾ ਜਦੋਂ ਪੋਥੀ ਦਾ ਸ਼ਬਦ ਪੜ੍ਹਨਾ ਵਾਂ ਇੰਝ ਲੱਗਦਾ ਇੱਕ ਸ਼ਬਦ ਵਿੱਚੋਂ ਮੇਰੇ ਗੁਰੂ ਦੀਆਂ ਬਾਹਾਂ ਬਾਹਰ ਆ ਗਈਆਂ। ਅਨੁਭਵ ਦੀ ਬਾਤ ਹੈ, ਗੁਰੂ ਨੇ ਇਹੋ ਜਿਹਾ ਘੁੱਟ ਕੇ ਸੀਨੇ ਨਾਲ ਲਾਇਆ। ਸਾਰੀ ਰਾਤ ਇੱਕ ਸ਼ਬਦ ਪੜ੍ਹਦਾ ਰਿਹਾ, ਪੰਦਨ ਪਤਾ ਹੀ ਉਦੋਂ ਲੱਗਾ ਜਦੋਂ ਸਵੇਰੇ ਸਿਰ ਸੂਰਜ ਦੀ ਟਿੱਕੀ ਮੇਰੇ ਸਿਰ 'ਤੇ ਆ ਗਈ। ਕਹਿੰਦੇ ਨੇ ਗੋਦੀ ਵਿੱਚ ਬੈਠ ਕੇ ਪਾਠ ਕਰਨਾ ਵਾ, ਗੱਦੀ ਉੱਤੇ ਨਹੀਂ। ਕਦੀ ਗੋਦੀ ਵਿੱਚ ਬੈਠ ਕੇ ਸਵੇਰੇ ਅਸੀਂ ਪੁੱਛੀਏ ਬਾਪੂ ਨਾਨਕ ਪਿਤਾ ਜੀ ਕਿਵਸ ਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਇਸ ਤਰ੍ਹਾਂ ਪਾਠ ਕਰਕੇ ਦੇਖੋ, ਗੱਲਾਂ ਕਰਕੇ, ਤੋਤਾ ਰੱਟਣ ਤੱਕ ਨਹੀਂ। ਸਵਾਲ ਕਰੀਏ ਪਿਤਾ ਜੀ, ਕਦੀ ਪਿਤਾ ਜੀ ਬਾਪੂ ਜੀ ਸਭ ਕੁਝ ਜਿਹੜੇ ਮਰਜ਼ੀ ਪ੍ਰੇਮ ਨਾਲ ਸ਼ਬਦ ਵਰਤੋ, ਕਿਉਂਕਿ ਸਾਡਾ ਇਹਦੇ ਤੋਂ ਬਿਨਾਂ ਹੋਰ ਹੈ ਕਿਹੜਾ? ਪਿਤਾ ਜੀ ਕਿਵਸ ਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ। ਤੇ ਪਿਤਾ ਗੁਰੂ ਨਾਨਕ ਸਾਹਿਬ ਕਹਿਣਗੇ ਹੁਕਮ ਰਜ਼ਾਈ ਚੱਲਣਾ ਪੁੱਤਰ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪੁੱਛੀਏ ਪਿਤਾ ਜੀ ਭਰੀਏ ਹੱਥ ਪੈਰ ਧੰਦੇ, ਅੱਗੋਂ ਉੱਤਰ ਮਿਲੇਗਾ ਪੁੱਤਰ ਪਾਣੀ ਧੋਤੈ ਉੱਤਰ ਸਿਖੇ। ਪਿਤਾ ਜੀ ਮੂਤ ਪਲੀਤੀ ਕੱਪੜ ਹੋਏ, ਉੱਤਰ ਮਿਲੇਗਾ ਦੇ ਸਾਬੂਣ ਲਈਏ ਉਹ ਧੋਏ। ਪਿਤਾ ਜੀ ਭਰੀਏ ਮਤ ਪਾਪਾਂ ਕੈ ਸੰਗ, ਗਲੇ ਨਾਲ ਲਾ ਕੇ ਕਹਿਣਗੇ ਪੁੱਤਰ ਉਹ ਧੋਪੈ ਨਾ ਮੈਂ ਕਰਾਂ। ਅਨੇਕਾਂ ਐਸੇ ਪਰਸ਼ ਪਾਠ ਨੇ ਜਿਹੜੇ ਪ੍ਰਸ਼ਨ ਤੇ ਉੱਤਰ ਨੇ, ਉਹਨਾਂ ਨੂੰ ਆਪਾਂ ਆਪਣੀ ਜ਼ਿੰਦਗੀ ਵਿੱਚ ਕਮਾਈਏ। ਤੁਹਾਡੇ ਸਭ ਦੇ ਚਰਨਾਂ ਵਿੱਚ ਇੱਕ ਬੇਨਤੀ ਹੈ, ਜਿਹੜੇ ਪਾਠ ਕਰਦੇ ਹੋ ਮੁਬਾਰਕ ਹੈ, ਜਿਹੜੇ ਪਾਠ ਨਹੀਂ ਨਾ ਕਰਦੇ। ਹੁਣ ਅਸੀਂ ਪ੍ਰਕਾਸ਼ ਦਿਵਸ ਮਨਾਉਂਦੇ ਪਏ ਹਾਂ ਅਤੇ 2008 ਵਿੱਚ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਪੁਰਬ ਆਉਣਾ ਹੈ। ਇੱਕ ਪਰਨ ਕਰੋ, ਸੱਚੇ ਪਾਤਸ਼ਾਹ ਤੂੰ ਸਾਨੂੰ ਤੌਫੀਕ ਦੇ, ਬਲ ਦੇ, ਜਿਸ ਦਿਨ ਤੇਰਾ ਗੁਰਗੱਦੀ ਪੁਰਬ ਆਉਣਾ ਹੈ ਉਦਨ ਮੈਂ ਆਪ ਸਹਿਜ ਪਾਠ ਕਰਕੇ ਆਵਾਂਗਾ। ਤੇਰੇ ਚਰਨਾਂ ਵਿੱਚ ਲੋਕ ਧਨ ਦੀਆਂ ਪਦਾਰਥੀਆਂ ਦੀਆਂ ਭੇਟਾਂ ਲਿਆਉਂਦੇ ਨੇ ਅਤੇ ਮੈਂ ਤੇਰੇ ਕੀਤੇ ਹੋਏ ਜਪ ਤਪ ਦੀ ਭੇਟਾ ਲੈ ਕੇ ਆਵਾਂਗਾ। ਮੈਂ ਆਪ ਪਾਠ ਕਰਾਂਗਾ, ਆਪ ਬਾਣੀ ਨੂੰ ਵਿਚਾਰਾਂਗਾ। ਮਹਾਰਾਜਾ ਨਭ ਨੂੰ ਜਦੋਂ ਇਹ ਸ਼ਬਦ ਕਹਿ ਬਾਬਾ ਨਰਾਇਣ ਸਿੰਘ ਨੇ ਕਿ ਮੈਂ ਆਪ ਪਾਠ ਕਰਨਾ ਵਾਂ, ਅਤੇ ਕਹਿੰਦੇ ਨੇ ਬਾਬਾ ਜੀ ਦੀ ਜਦੋਂ ਜਾਣ ਲੱਗੇ ਡੇਰੇ ਅਤੇ ਪਾਲਕੀ ਵਿੱਚ ਬਿਠਾਇਆ ਤੇ ਮਹਾਰਾਜਾ ਹੀਰਾ ਸਿੰਘ ਨੇ ਨੌਕਰ ਹਟਾ ਕੇ ਕਿਹਾ, ਕਹਿਣ ਲੱਗਾ ਇਹੋ ਜਿਹੇ ਕਰਨੀ ਵਾਲੇ ਦੀ ਪਾਲਕੀ ਨੂੰ ਮੋਢਾ ਮੈਨੂੰ ਲਾ ਲੈਣ ਦਿਓ, ਤੋਰ ਡੇਰੇ ਤੱਕ ਉਹਨਾਂ ਦੇ ਸਥਾਨ ਤੱਕ ਛੱਡ ਕੇ ਆਏ, ਆਓ ਅਸੀਂ ਵੀ ਜੁੜੀਏ। ਗੁਰੂ ਨੇ ਕਿਹਾ ਹੈ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਮੇਰੇ ਗੁਰੂ ਨੇ ਕਿਹਾ ਹੈ ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਮੇਰੇ ਗੁਰੂ ਜੀ ਨੇ ਕਿਹਾ ਸਿੱਖਾ ਕਿ ਕੁਦਰਤ ਕੀਮ ਨਾ ਜਾਣੀਐ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਹ। ਇੰਨੀਆਂ ਕੁ ਬੇਨਤੀਆਂ ਕਬੂਲ ਕਰਿਓ, ਬੇਅੰਤ ਪੁੱਲਾਂ ਹੋਈਆਂ ਨੇ, ਆਪ ਕਿਰਪਾ ਕਰਕੇ ਮੈਨੂੰ ਬਖਸ਼ ਦਿਆ ਜੇ। ਗੁਰਮੁਖੋ ਇਹ ਚਾਰ ਪੰਜ ਹਾਜ਼ਰੀਆਂ ਭਰੀਆਂ ਨੇ, ਜਿਸ ਜਿਸ ਨੂੰ ਭਾਵਨਾ ਵਾਲੇ ਸ਼ਬਦ ਲੱਗੇ ਹੋਣ ਤੇ ਉਹਨੂੰ ਕਮਾਉਣ ਦਾ ਯਤਨ ਕਰਿਓ। ਜਿਨ੍ਹਾਂ ਵਿੱਚੋਂ ਮੇਰੀ ਆਪਣੀ ਖੌਮੇ ਦੀ ਬੋਧ ਦਿਸਦੀ ਹੋਵੇ ਉਹਦੇ ਲਈ ਅਰਦਾਸ ਕਰਿਓ, ਦਾਤਾ ਇਹ ਬੋਲਣ ਵਾਲੇ ਨੂੰ ਅਕਲ ਬਖਸ਼ ਤਾਂ ਜੋ ਤੇਰੀ ਬਾਣੀ ਪ੍ਰੇਮ ਭੱਜ ਭਿੱਜ ਕੇ ਪ੍ਰਚਾਰ ਕਰ ਸਕੇ। ਅਕਾਲ ਪੁਰਖ ਦਾ, ਗੁਰੂ ਗ੍ਰੰਥ ਸਾਹਿਬ ਦਾ ਤੇ ਇਹਨਾਂ ਪ੍ਰਬੰਧਕ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੀ ਭਾਵਨਾ ਨਾਲ ਪ੍ਰੋਗਰਾਮ ਬਣਾਇਆ, ਤੇ ਅੱਜ ਮੈਂ ਤੁਹਾਡਾ ਧੰਨਵਾਦ ਖਾਸ ਕਰਕੇ ਕਰਨਾ ਚਾਹੁੰਦਾ। ਇਹ ਵੀ ਪਰਮਾਤਮਾ ਦੀ ਖੇਡ, ਜਿੱਦਣ ਕਥਾ ਸ਼ੁਰੂ ਕੀਤੀ ਉਦਣ ਮੀਂਹ ਪੈਣਾ ਸ਼ੁਰੂ ਹੋਇਆ, ਤੇ ਜਿੱਦਣ ਸੰਪੂਰਨਤਾ ਕੀਤੀ ਉਦਣ ਮੀਂਹ ਨਾਲ ਭਿੱਜੇ, ਅੱਜ ਪਸੀਨੇ ਨਾਲ ਭਿੱਜੇ। ਚੇਤੇ ਰੱਖਿਓ ਗੁਰੂ ਨੂੰ ਦੋਨੋਂ ਹੀ ਪ੍ਰਵਾਨ ਹੋ ਗਏ। ਮੈਂ ਫਿਰ ਇੱਕ ਬੇਨਤੀ ਕਰਾਂ ਸੱਚੇ ਪਾਤਸ਼ਾਹ, ਮੀਂਹ ਨਾਲ ਵੀ ਭਿਆਈ, ਪਸੀਨੇ ਨਾਲ ਵੀ ਭਿਆਈ, ਹੁਣ ਕਿਰਪਾ ਕਰ ਅੰਦਰੋਂ ਨਾਮ ਨਾਲ ਭਿਆਉਂਦੇ, ਅੰਦਰੋਂ ਬਾਣੀ ਨਾਲ ਭਿਆਉਂਦੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ